ਕਿ ਹਿੰਦੂ ਘਰਾਣੇ ਦੇ ਬੱਚੇ ਬੱਚੀਆਂ ਨੂੰ ਗੋਲੇ ਬਣਾ ਕੇ ਵੇਚਿਆ ਜਾਂਦਾ ਸੀ। ਇਹ ਕਰਮਾਂ ਦੀ ਮਾਰੀ ਇਸ ਕਾਜੀ ਨੇ ਗੋਲੇ ਮੁੱਲ ਖਰੀਦੀ ਸੀ। ਜੀਵਨ ਬਰਬਾਦ ਹੋ ਚੁੱਕਾ ਹੈ। ਸੁੰਦਰਤਾ ਜਿਹੜੇ ਜੀ ਮਹਾਰਾਜ ਨੇ ਦਿੱਤੀ ਸੀ ਪਰਮੇਸ਼ਰ ਨੇ, ਇਸ ਕਾਜੀ ਨੇ ਉਸ ਨੂੰ ਮੁੱਲ ਖਰੀਦ ਕੇ ਗੋਲੀ ਰੱਖਿਆ, ਰਖੇਲ ਸੀ ਰੱਖੀ ਹੋਈ ਜਿਸਦੇ ਲਿਖਤ ਪ੍ਰੂਫ ਮਿਲਦੇ ਹੈ, ਕੋਈ ਮਨੋਕਲਪਿਤ ਬਾਤ ਨਹੀਂ ਹੈ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪ੍ਰੇਰਣਾ ਪੀਰ ਮੀਆਂ ਮੀਰ ਦੀ ਸੰਗਤ ਤੋਂ ਹੋਈ। ਗੁਰੂ ਘਰ ਦੀ ਮਹਾਨਤਾ ਸਮਝੀ, ਤਤੀ ਤੇਵੀ ਦੇ ਵਹਿਣ ਵਾਲੇ ਗੁਰੂ ਦੇ ਸਾਰੇ ਕਰਤੱਵ ਸੁਣੇ, ਵਿਚਾਰੇ ਬਾਣੀ ਪੜ੍ਹੀ, ਅੰਦਰ ਤੋਂ ਸੰਸਕਾਰ ਹਿੰਦੂ ਧਰਮ ਵਾਲੇ ਬਦਲੇ ਨਹੀਂ ਸਨ। ਕਾਜੀ ਦੇ ਘਰ ਰਹਿ ਕੇ ਵੀ ਅੰਦਰ ਤੋਂ ਖਿੱਚ ਆਪਣੇ ਧਰਮ ਦੀ ਸੀ। ਗੁਰੂ ਸ਼ਰਨ ਵਿੱਚ ਆ ਕੇ ਜੀਵਨ ਸੁਧਾਰ ਕੇ ਬ੍ਰਹਮ ਗਿਆਨ ਪ੍ਰਾਪਤ ਕਰਕੇ ਇਹ ਸੰਸਾਰ ਤੋਂ ਵਿਦਾ ਹੋਈ। 15 ਦਿਨ ਪਹਿਲਾਂ ਸਤਿਗੁਰੂ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸ ਦਿੱਤਾ ਸੀ ਕਿ ਅੱਜ ਤੋਂ 15ਵੇਂ ਨੂੰ 15 ਦਿਨ ਬਾਕੀ ਰਹਿੰਦੇ ਨੇ, ਸਵਾਸ ਪੂਰੇ ਕਰਕੇ ਕੌਲਾਂ ਸੱਚਖੰਡ ਜਾ ਰਹਿ ਜਾਏਗੀ। 15 ਦਿਨ ਤੋਂ ਬਾਅਦ ਕੌਲਾਂ ਚੜ੍ਹਾਈ ਕਰ ਗਈ ਸੀ ਕਿ ਹੁਣ ਸਤਿਗੁਰੂ ਮਹਾਰਾਜ ਦੇ ਅੱਗੇ ਪ੍ਰਸੰਗ ਜਿਹੜੇ ਨੇ, ਜਿਸ ਪ੍ਰਕਾਰ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹੋ, ਕੱਲ੍ਹ ਵਿਚਾਰ ਆ ਕਿਹੜੇ ਕਿਹੜੇ ਸ਼ਸਤਰ, ਕਿਵੇਂ ਕਿਵੇਂ ਉਹਨਾਂ ਸ਼ਸਤਰਾਂ ਦਾ ਪ੍ਰਹਾਰ, ਔਰ ਕਿਵੇਂ ਸਤਿਗੁਰੂ ਆਪ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਸਨ ਤੇ ਸਿੱਖਾਂ ਨੂੰ ਪੜ੍ਹਾਉਂਦੇ ਸਨ। ਜਦੋਂ ਵਾਪਸ ਆਪਣੇ ਆਰਾਮ ਕਰਨ ਵਾਸਤੇ ਪਹਿਲਾਂ ਵੀ ਜਾ ਜਾਂਦੇ ਸਨ, ਹੁਣ ਪਰਿਵਾਰਕ ਜ਼ਿੰਦਗੀ ਦੇਖੋ ਸਤਿਗੁਰਾਂ ਦੀ ਕੈਸੀ। ਆਪਣੇ ਕਿਸ਼ਤੀਆਂ ਦੇ ਲਈ ਬਹੁਤ ਕੁਛ ਉਪਦੇਸ਼ ਲੱਭੇਗਾ। ਇਸਤਰੀ ਪਰ ਪੁਰਸ਼ ਦਾ, ਪਤੀ ਪਤਨੀ ਦਾ ਜੋ ਸੰਬੰਧ ਹੈ, ਇਹ ਕੈਸੇ ਪਿਆਰ ਵਾਲਾ ਹੋਣਾ ਚਾਹੀਦਾ, ਉਹਦਾ ਇੱਕ ਨਮੂਨਾ ਸਤਿਗੁਰੂ ਮਹਾਰਾਜ ਨੇ ਸੰਸਾਰ ਨੂੰ ਦੱਸਿਆ। ਉਹ ਅੱਗੇ ਵਿਚਾਰ ਆ ਰਹੀ ਹੈ। ਜਿਸ ਵੇਲੇ ਸਤਿਗੁਰੂ ਘਰ ਪਹੁੰਚਦੇ ਹੈ, ਮਾਤਾ ਗੋਦਰੀ ਜੀ ਕਿਸ ਪ੍ਰਕਾਰ ਸੇਵਾ ਕਰਦੇ ਹੈ, ਪਿੱਛੇ ਵਿਚਾਰ ਆ ਚੁੱਕੀ ਹੈ। ਨਿਜ ਮਹਿਲਾਂ ਸੇ ਜਦੋਂ ਮਹਾਰਾਜ ਸੰਧਿਆ ਸਮੇਂ ਮਹਿਲ ਨਿਜ ਆਵੇ, ਤਹਿਤ ਗੋਦਰੀ ਸੇਵ ਕਮਾਵੇ। ਸੇਵਾ ਕਿਵੇਂ ਕਰਦੇ ਹਨ? ਗਨ ਦਾਸੀ ਨੂੰ ਕੋ ਵਰਜਨ ਕਰੇ। ਮਾਤਾ ਜੀ ਨੇ ਆਪਣੀਆਂ ਦਾਸੀਆਂ ਨੂੰ ਵਰਜ ਕੇ ਹੀ ਰੋਕ ਦਿੱਤਾ। ਜੋ ਕੁਝ ਵੀ ਸੇਵਾ ਹੈ ਪਤੀ ਮਹਾਰਾਜ ਦੀ, ਉਹ ਮੈਂ ਆਪਣੇ ਹੱਥੀ ਕਰਾਂਗੀ। ਗਨ ਦਾਸੀ ਦਾਸੀ ਕੋ ਵਰਜਨ ਕਰੇ ਕਰੇ, ਨਿਜ ਕਰਤੇ ਸੇਵਨ ਰੁਚਦਾ ਹੈ। ਤੇ ਰੁਚੀ ਕੀ ਹੈ? ਕਿ ਮੈਂ ਆਪਣੇ ਨਿਜ ਆਪਣੇ ਹੱਥਾਂ ਨਾਲ ਸੇਵਾ ਕਰਾਂ। ਸੋ ਇਸ ਕਰਕੇ ਆਪਣੀ ਹੱਥੀ ਸੇਵਾ ਕਰਦੇ ਨੇ। ਕਿਸ ਪ੍ਰਕਾਰ ਕਰ ਰਹੇ ਹਨ? ਨਿਜ ਕਰਤੇ ਸੇਵਨ ਰੁਚਦਾ ਹੈ, ਇਹ ਰੁਚੀ ਹੈ। ਸੋ ਕਿਵੇਂ ਕਿਵੇਂ ਸੇਵਾ ਕਰਦੇ ਨੇ ਉਹ ਦੱਸਦੇ ਹਨ। ਭਾਈ ਸਾਹਿਬ ਨੀਰ ਬੁਖਾਰ ਹੈ,
ਨੀਰ ਬੁਖਾਰ ਹੈ ਪਾਦਰ ਬੈਂਤ,
ਪਾਣੀ ਦੇ ਨਾਲ ਜਲ ਦੇ ਨਾਲ ਚਰਨ ਬੁਖਾਰ ਸੇਵਾ ਕਰਦੇ ਆ, ਚਰਨ ਧੋਂਦੇ ਨੇ ਆਪਣੇ ਪਤੀ ਦੇ, ਮਾਤਾ ਸੁਭਦਰੀ ਜੀ। ਉਹਨਾਂ ਚਰਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਕਰਕੇ
ਪਰਸੋਂ ਪ੍ਰੇਮ ਬਿਲਾਂਗ,
ਇਹ ਪ੍ਰੇਮ ਦੇ ਨਾਲ ਵਸਤਰ ਦੇ ਨਾਲ ਲੱਗੇ ਹੋਏ ਪਾਣੀ ਨੂੰ ਸੁਕਾਉਂਦੇ ਆ, ਪਾਣੀ ਨੂੰ ਪੂੰਝਦੇ ਹਨ, ਸੁੱਕਾ ਕਰਦੇ ਹਨ। ਇਸ ਪ੍ਰਕਾਰ ਦੀ ਸੇਵਾ ਆਪਣੇ ਹੱਥੀ ਮਾਤਾ ਦਮੋਦਰੀ ਨੇ ਕਰਕੇ ਸੰਸਾਰ ਦੀ ਔਰਤ ਨੂੰ ਇੱਕ ਗਿਆਨ ਬਖਸ਼ ਕੀਤਾ, ਇੱਕ ਜਾਣਕਾਰੀ ਦਿੱਤੀ ਕਿ ਪਤੀ ਦੀ ਸੇਵਾ ਕਿਤਨੀ ਮਹਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਾਵਨ ਵਚਨ ਆਉਂਦੇ ਨੇ, ਸੀਲ ਸੰਜਮ ਪ੍ਰੈ ਆਗਿਆ ਮਾਨੈ, ਤਿਸ ਨਾਰੀ ਕੋ ਦੁੱਖ ਨਾ ਜਮਾਨੈ, ਕਹੁ ਨਾਨਕ ਜਿਨ ਪ੍ਰਭੁ ਪਰਮੇਸ਼ਵਰ ਕਰ ਜਾਣੇ ਆ, ਧਨ ਸਤੀ ਦਰਗਹਿ ਪਰਵਾਨੈ। ਇਹ ਗੁਰੂ ਗ੍ਰੰਥ ਸਾਹਿਬ ਦੇ ਵਚਨ, ਇਤਿਹਾਸ ਦੇ ਗੁਰੂ ਗ੍ਰੰਥ ਸਾਹਿਬ ਦੇ ਵਚਨਾਂ ਨੂੰ ਮਿਲਾ ਕੇ ਚਲੀਏ ਤਾਂ ਫਿਰ ਬਹੁਤ ਸੁੰਦਰ ਤੇ ਸਰਲ ਉਪਦੇਸ਼ ਆਏਗਾ। ਮਾਤਾ ਜੀ ਨੇ ਉਹ ਵਚਨ ਕਮਾਏ ਹੋਏ, ਮਾਤਾ ਜੀ ਨੇ ਉਹ ਗਹਿਣੇ ਪਹਿਨੇ ਹੋਏ ਜਿਹੜੇ ਵੱਡਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖੇ ਹੈ। ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਨਾਓ, ਸਫਲ ਸੁਹਾਗਣ ਨਾਨਕ ਆਪਣੇ ਪ੍ਰਭਾ ਹੋ। ਉਹਨਾਂ ਦੇ ਬਚਨ ਨਿਤ ਪੜੇ ਹੋਏ ਭੈ ਦੀਆਂ ਦੇਹ ਸਦਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸੋਤਰੇ ਪਿਆਰ। ਇਹ ਬਚਨਾਂ ਤੇ ਅਮਲ ਹੈ ਮਾਤਾ ਜੀ ਦਾ। ਘਰਾਣਾ ਦੇਖੋ ਕੈਸੇ ਬ੍ਰਹਮ ਗਿਆਨੀ ਭਾਈ ਪਾਰੋ ਦੀ ਵੰਸ਼ ਹੈ। ਭਾਈ ਪਾਰੋ ਦੀ ਵੰਸ਼ ਵਿੱਚ ਨਰਾਇਣ ਦਾਸ ਜੀ ਉਹਨਾਂ ਦੀ ਪੁੱਤਰੀ ਹੈ ਮਾਤਾ ਡੱਲੇਗਰਾਮ। ਸੋ ਇਸ ਕਰਕੇ ਆਪਣੇ ਹੱਥੀ ਪਤੀ ਨੂੰ ਪਰਮੇਸ਼ਵਰ ਸਮਝ ਕੇ ਸੇਵਾ ਕਰ ਰਹੀ ਹੈ ਮਾਤਾ। ਉਹ ਤਾਂ ਹੈ ਹੀ ਪਰਮੇਸ਼ਵਰ, ਪਰ ਆਮ ਸਧਾਰਸ਼ ਔਰਤ ਨੂੰ ਇਹ ਦੱਸਣ ਵਾਸਤੇ ਕਿ ਪਤਨੀ ਦਾ ਕਰਤੱਵ ਕੀ ਹੈ। ਗੁਰਮਤ ਦੇ ਵਿੱਚ ਪਤੀ ਦੇ ਕਰਤੱਵ, ਪਤਨੀ ਦੇ ਕਰਤੱਵ ਨਿਯਮ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਤੇ ਅਗਰ ਸੰਸਾਰ ਚੱਲੇ ਕਿਸੇ ਦੇ ਘਰ ਪਤੀ ਪਤਨੀ ਦੇ ਵਿੱਚ ਤਨਾਈ ਨਹੀਂ ਹੋ ਸਕਦੀ। ਲੜਾਈ ਝਗੜਾ ਡਿਵੋਰਸ ਦਾ ਇੱਕ ਪਾਸੇ ਰਿਹਾ, ਅਗਲੀ ਸਿੱਖਿਆ ਅਮਲ ਵਿੱਚ ਆ ਜਾਏ ਤਾਂ ਜ਼ਿੰਦਗੀ ਪਿਆਰ ਦੀ ਹੁੰਦੀ। ਕਿਉਂਕਿ ਗੁਰੂ ਸਾਹਿਬ ਦੇ ਬਚਨ ਨਿਜ ਨਾਰੀ ਕੇ ਸਾਥ ਨਿਵਕਤ ਮੰਨਿਤ ਬਣਾਇਓ ਪਰ ਨਾਰੀ ਕਿਸੇ ਗੁਰ ਸੁਪਨੇ ਹੁੰਦਾ ਹੈ। ਅਮਲ ਕਰਨ ਤੋਂ ਬਾਅਦ ਭਾਈ ਵੀ ਅਮਲ ਕਰਨ, ਬੀਬੀਆਂ ਵੀ ਅਮਲ ਕਰਨ, ਕਲੇਸ਼ ਖਤਮ ਹੋ ਜਾਏ, ਸਵਰਗ ਬਣ ਜਾਏ ਹਰ ਕ੍ਰਿਸ਼ਤੀ ਦਾ ਘਰ ਜੇ ਉਹ ਗੁਰੂ ਨਾਨਕ ਦੀ ਸਿੱਖਿਆ ਦੇ ਨਾਲ ਜੁੜ ਜਾਏ। ਸੋ ਅੱਗੇ ਦੱਸਦੇ ਹਨ ਕਿ ਕਿਸ ਪ੍ਰਕਾਰ ਮਾਤਾ ਸੇਵਾ ਕਰਦੀ ਹੈ। ਗਰਮੀ ਦੀ ਰੁੱਤ ਵਿੱਚ ਪੱਖਾ ਹੱਥ ਵਿੱਚ ਲੈ ਕੇ ਮਾਤਾ ਜੀ ਫਿਰ ਝੱਲ ਮਾਰਦੇ ਹੈ। ਉਸ ਵੇਲੇ ਇਹ ਸਾਧਨ ਨਹੀਂ ਸਾਨੂੰ ਦੇ ਜਿਹੜੇ ਅੱਜਕੱਲ ਸਨ। ਪੱਖਾ ਤੇਰੀ ਹੱਥਾਂ, ਹੱਥਾਂ ਦੇ ਨਾਲ ਪੱਖੇ ਤੇਰੇ ਜਾਂਦੇ ਸਨ।
ਚੰਪੀ ਕਰਹਿ ਚਰਨਾ ਜੁਗ ਲਾਉਣਾ,
ਤੇ ਦੋਨਾਂ ਚਰਨਾਂ ਦੀ ਮੁੱਠਾ ਮੁੱਠੀ ਚਾਪੀ ਕਰਦੇ ਹੈ, ਚਰਨ ਘੁੱਟਦੇ ਹੈ। ਕਿ ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਸਿੱਖ ਦੇ ਚਰਨ ਘੁੱਟਣ ਦਾ ਬੜਾ ਮਹੱਤਵ ਰੱਖਿਆ ਹੈ। ਜੈਸੇ ਪੀਸ ਵਾਰ ਦਰਸ਼ਨ ਕੀਆ ਸਾਧ ਕਾਹੋ, ਤੈਸਾ ਪੁੰਨ ਸਿੱਖ ਕੋ ਚਾਂਪ ਪਗ ਸੁਆਏਗਾ, ਮੁੱਠੀ ਚਾਪੀ ਕਰ। ਸੋ ਗੁਰਮਤ ਦੇ ਵਿੱਚ ਨਿਮਰਤਾ ਹੀ ਨਿਮਰਤਾ ਹੈ, ਪਿਆਰ ਹੀ ਪਿਆਰ ਹੈ, ਨਫ਼ਰਤ ਹੁੰਦਾ। ਤਾਂ ਵਾਹਿਗੁਰੂ ਕਿਰਪਾ ਕਰੇ, ਪਤਾ ਨਹੀਂ ਹੁਣ ਕਿਧਰੋਂ ਪ੍ਰਵੇਸ਼ ਹੋ ਗਈ ਸਾਡੇ ਵਿੱਚ। ਗੁਰੂ ਸਾਹਿਬ ਨੇ ਤਾਂ ਸਿਮਰਨ ਕਰਨ ਵਾਲਿਆਂ ਗੁਰਸਿੱਖਾਂ ਦਾ ਸਤਿਕਾਰ, ਮਹਾਂਪੁਰਸ਼ਾਂ ਦਾ ਸਤਿਕਾਰ, ਨਾਮ ਰਤਰੇ ਸਾਧੂ ਕਿਸੇ ਵੀ ਧਰਮ ਦੇ ਉਹਨਾਂ ਦਾ ਵੀ ਸਤਿਕਾਰ ਕੀਤਾ ਹੈ। ਅਸੀਂ ਆਪਣਿਆਂ ਦਾ ਵੀ ਦਰਾਦਰ ਕਰਦੇ ਤੇ ਗੁਰੂ ਸਾਹਿਬ ਦੂਜਿਆਂ ਦਾ ਵੀ ਸਤਿਕਾਰ ਕਰਦੇ ਤੇ ਇਹ ਪਾਠ ਪੜਾਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਘਰ ਦੀ ਜ਼ਿੰਦਗੀ ਜਿਹੜੀ ਘਰੇਲੂ ਜ਼ਿੰਦਗੀ ਗ੍ਰਿਸ਼ਟੀ, ਦੇਖੋ ਕੈਸੇ ਸੁੰਦਰ ਜ਼ਿੰਦਗੀ ਦਾ ਮਹਾਰਾਜ ਸਾਹਿਬ ਜੀ। ਮਾਤਾ ਜੀ ਦਾ ਕੈਸਾ ਸੁਭਾਅ, ਇਹ ਇਤਿਹਾਸ ਨਹੀਂ ਪਤਾ ਚੱਲੂਗਾ ਜੇ ਇਤਿਹਾਸ ਨਹੀਂ ਪਤਾ ਸੁਣ ਲਿਓ। ਸੋ ਅੱਗੇ ਦੱਸਦੇ ਹਨ,
ਇਤਿਹਾਸਕ ਸੇਵਾ ਕਰ ਸਾਰੇ,
ਇਤਿਹਾਸਕ ਸਾਰੀ ਸੇਵਾ ਮਾਤਾ ਜੀ ਕਰਦੇ ਹਨ।
ਪ੍ਰਸੰਨ ਰਹਿ ਅਨਸਾਰੇ,
ਦੂਸਰੀ ਬਾਤ ਹੈ ਪਤੀ ਨੂੰ ਪ੍ਰਸੰਨ ਕਰਨ ਦਾ ਤਰੀਕਾ ਇੱਕ ਹੈ ਕਿ ਉਹਦੇ ਅਨੁਸਾਰ ਰਹਿਣਾ। ਰੱਬ ਨੂੰ ਪ੍ਰਸੰਨ ਕਰਨ ਦਾ ਤਰੀਕਾ ਵੀ ਇਹ, ਰੱਬ ਨੂੰ ਪ੍ਰਸੰਨ ਕਰਨ ਦਾ ਤੇ ਪਤੀ ਨੂੰ ਪ੍ਰਸੰਨ ਕਰਨ ਦਾ ਇੱਕੋ ਹੀ ਤਰੀਕਾ ਹੈ। ਬਸ ਇਤਨਾ ਫਰਕ ਹੈ ਕਿ ਸੰਸਾਰੀ ਪਤੀ ਹੈ ਤੇ ਉਹ ਅਕਾਲ ਮੂਰਤ ਵਰ ਪਾਇਆ ਅਵਿਨਾਸ਼ੀ ਹੈ। ਉਹ ਵੀ ਪਤੀ ਹੈ, ਇਹ ਵੀ ਪਤੀ। ਤਰੀਕਾ ਉਹਨੂੰ ਪਾਉਣ ਦਾ ਵੀ, ਖੁਸ਼ ਕਰਨ ਦਾ ਵੀ ਉਹੀ ਹੈ ਤੇ ਇਹਨੂੰ ਖੁਸ਼ ਕਰਨ ਦਾ ਵੀ ਇਹੀ ਹੈ। ਪਤੀ ਦੇ ਅਨੁਸਾਰ ਰਹਿਣਾ, ਸੀਲ ਸੰਜਮ ਪ੍ਰਹਿ ਆਗਿਆ ਮੰਨ ਹੈ, ਆਗਿਆ ਮੰਨ ਹੈ। ਜੋ ਕੁਛ ਕਰੇ ਪਤਾ ਕਰਨ ਦੀ ਹੈ, ਹਿਕਮਤ ਹੁਕਮ ਸੁਣਾਏ, ਇਹ ਹੁਕਮ ਹੈ। ਪਰ ਅੱਜ ਹਉਮੈ ਦੇ ਵਿੱਚ ਗ੍ਰਸਿਤ ਹੋਏ ਲੋਕ, ਬਰਾਬਰਤਾ ਦਾ ਭਾਵ ਇਹ ਨਹੀਂ ਹੈ ਜਿਹੜਾ ਅਰਥ ਅੱਜ ਕੱਢ ਲਿਆ ਹੈ। ਇਸਤਰੀ ਜਾਮੇ ਦੇ ਅੰਦਰ ਜੋ ਨਿਯਮਨ, ਜਿੰਨੀ ਦੇਰ ਤੱਕ ਇਹੀ ਜੀਵ ਆਤਮਾ, ਨਾ ਇਸਤਰੀ ਹੈ ਨਾ ਪੁਰਸ਼ ਹੈ, ਜਿਹੜਾ ਸਾਡੇ ਇਸ ਪੰਥ ਪੌਸਤ ਦੇਹ ਦੇ ਵਿੱਚ ਹੈ ਨਾ, ਉਹ ਤਾਂ ਨਾਰ ਨਾ ਪੁਰਖ ਨਾ ਪੰਥ ਨੂੰ ਸਤੋ ਚਤਰ ਸਰੂਪ ਹੈ। ਪਰ ਇਸ ਦੇਹ ਦੇ ਨਿਯਮਨ ਮਨੁੱਖਾ ਜਾਮੇ ਦੇ ਅੰਦਰ ਆਪਣੇ ਆਪਣੇ ਫਰਜ਼ ਹਨ। ਸੋ ਇਸ ਪ੍ਰਕਾਰ ਪਤੀ ਦੀ ਸੇਵਾ ਧਰਮ ਮੰਨ ਕਰਕੇ ਮਾਤਾ ਜੀ ਕਰ ਰਹੇ ਹਨ।
ਕਬ ਕਬ ਮਾਤ ਗੰਗ ਟਹਿਲ ਜਾਏ,
ਕਦੇ ਕਦੇ ਗੁਰੂ ਜੀ ਮਾਤਾ ਗੰਗਾ ਜੀ ਦੇ ਕੋਲ ਮਾਤਾ ਜੀ ਨੂੰ ਸੁਖ ਦੇਣ ਵਾਸਤੇ, ਜਿਨ੍ਹਾਂ ਦੇ ਕਲੰਕੇ ਬੈਠੇ, ਜਿਨ੍ਹਾਂ ਦੀ ਬੜੀ ਤਪੱਸਿਆ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸੰਨ ਕਰਕੇ ਗੁਰੂ ਨਾਨਕ ਦੀਆਂ ਬਖਸ਼ਾਂ ਪ੍ਰਾਪਤ ਕੀਤੀਆਂ ਹਨ।
ਵਿਵਹਾਰਨ ਕੀ ਬਾਤ ਉਮਾਨ ਹੈ।
ਸਾਰੇ ਵਿਵਹਾਰਾਂ ਦੀਆਂ ਗੱਲਾਂ ਆਪਣੀ ਮਾਤਾ ਦੇ ਨਾਲ ਸਾਂਝੀਆਂ ਕਰਦੇ। ਸੰਸਾਰ ਦੇ ਪੁੱਤਰ ਨੂੰ ਉਪਦੇਸ਼ ਦਿੰਦੇ ਨੇ ਕਦੇ ਮਾਂ ਤੋਂ ਬਾਹਰ ਨਹੀਂ ਜਾਣਾ, ਮਾਤਾ ਪਿਤਾ ਦੀ ਆਗਿਆ ਵਿੱਚ ਰਹਿਣਾ ਹੈ, ਹਰ ਗੱਲ ਮਾਂ ਦੀ ਸਲਾਹ ਦੇ ਨਾਲ ਕਰਦੇ ਹਨ। ਮਾਤਾ ਗੰਗਾ ਜੀ ਦਾ ਚਾਹ ਨਹੀਂ ਚੁੱਕਿਆ ਜਾਂਦਾ, ਜਦੋਂ ਆਪਣੇ ਸਪੁੱਤਰ ਦੇ ਅੰਗ ਪ੍ਰਤੰਗ ਚਿਹਰਾ ਮੋਹਰਾ ਔਰ ਜਦੋਂ ਉਹਨਾਂ ਦੀ ਡੀਲ ਡੌਲ ਸਰੀਰ ਦੀ ਸੁੰਦਰਤਾ ਸਜੇ ਹੋਏ ਬਾਣਾਂ ਤੇ ਸ਼ਸਤਰ ਮਾਤਾ ਦੀ ਜਾਮੇ ਚ ਨਹੀਂ ਸੁਣਦੇ, ਬਾਰ ਬਾਰ ਗੁਰੂ ਨਾਨਕ ਦਾ ਧੰਨਵਾਦ ਕਰਦੇ ਹਨ।
ਜੋਧਾ ਬਲੀ ਵੱਡੋ ਪ੍ਰਖਾਂਤੇ,
ਮਾਤਾ ਜੀ ਦੇਖਦੇ ਆ ਵੀ ਬਹੁਤ ਵੱਡਾ ਯੋਧਾ ਹੋ ਗਿਆ ਮੇਰਾ ਪੁੱਤਰ, ਇਹ ਲੱਗਣਾ ਕਰਦੀ ਹੈ ਮਾਤਾ।
ਬਹੁਤ ਸਨੇਹ ਤੇ ਕਰੇ ਉਚਾਰਨ,
ਬਹੁਤ ਪਿਆਰ ਦੇ ਨਾਲ ਮਾਤਾ ਜੀ ਜਦੋਂ ਵੀ ਬੁਲਾਉਂਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਹੁਤ ਸਨੇਹ ਦੇ ਵਿੱਚ ਬੋਲਦੇ, ਬੜੇ ਪਿਆਰ ਦੇ ਨਾਲ ਬੋਲਦੇ।
ਮਧੁਰ ਬਚਨ ਸੁਭੂਵਨ ਸਾਰਨ,
ਤੇ ਮਧੁਰ ਮਿੱਠੇ ਬਚਨ ਮਾਤਾ ਜੀ ਬੋਲਦੇ ਜਿਹੜੇ ਪੁੱਤਰ ਦੇ ਅਨੁਸਾਰੀ ਹੋਣ, ਯਾਨੀ ਗੁਰਮਤ ਤੋਂ ਕੋਈ ਬਚਨ ਬਾਹਰ ਨਾ ਜਾਵੇ। ਜਦੋਂ ਬਹੁਤ ਸਾਰਾ ਸਮਾਂ ਬੀਤ ਹੋ ਗਿਆ ਹੈ, ਮਾਤਾ ਗੰਗਾ ਜੀ ਹੁਣ ਇੱਕ ਦਿਨ ਖਿਆਲ ਕੀਤਾ ਮਨ ਵਿੱਚ,
ਬਾਪ ਸਫਲ ਬਾਟ ਗੁਰਪੂ ਭਾਇਓ,
ਇਹ ਸਿਮਰਤੀ ਵਿੱਚ ਆਇਆ ਕਿ ਵੱਡੇ ਗੁਰੂ ਸਾਹਿਬਾਨਾਂ ਦਾ ਜਿਹੜਾ ਵਚਨ ਸੀ ਉਹ ਸਫਲ ਹੋ ਗਿਆ, ਇਸ ਪ੍ਰਕਾਰ ਦਾ ਵਚਨ ਸੀ।
ਸੋ ਕਰ ਗ੍ਰੰਥ ਵਿਖਾ ਲਿਖ ਦਿਓ,
ਉਹ ਵਚਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੱਡਿਆਂ ਨੇ ਲਿਖ ਦਿੱਤਾ ਹੈ ਮਾਤਾ ਗੰਗਾ ਜੀ, ਇਹ ਵਚਨ ਕਰਦੇ ਹਨ।
ਵਧੀ ਵੇਲ ਬਹੁ ਪੀੜੀ ਚਾਲੇ,
ਇਹ ਵਚਨ ਸੀ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਵਧ ਬਹਾਰ, ਇਹ ਵਚਨ ਗੁਰੂ ਸਾਹਿਬ ਜੀ ਦੇ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ।
ਆਪਣਾ ਪੌਤਰ ਨਹੀਂ ਉਪਜਾਇਓ,
ਮਾਤਾ ਜੀ ਨੂੰ ਸੋਚ ਰਹੇ ਵਚਨ ਵੱਡਿਆਂ ਦਾ ਪਰ ਇਹ ਵਚਨ ਵਿਅਰਥ ਵੀ ਨਹੀਂ ਜਾਣ ਵਾਲਾ, ਪਰ ਮੇਰੇ ਪੋਤਰਾ ਨਹੀਂ ਹੋਇਆ ਹੈ, ਪੀੜੀ ਅੱਗੇ ਚੱਲ ਨਹੀਂ ਰਹੀ। ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਵਧੀ ਵੇਲ ਬਹੁ ਪੀੜੀ ਚੱਲੀ, ਸ਼ੰਕਾ ਨਹੀਂ ਕਰ ਰਹੇ ਮਾਤਾ, ਸਿਮਰਤੀ ਕਰ ਰਹੇ, ਸਿਮਰਤੀ ਹੋਰ ਬਾਤ ਹੈ, ਸ਼ੰਕਾ ਹੋਰ ਬਾਤ ਹੈ, ਵਚਨ ਸਿਮਰਤੀ ਵਿੱਚ ਲਿਆਉਂਦਾ ਹੈ।
ਨਹੀਂ ਬਲੋਚਨ ਮੈਂ ਕਹਿ ਲਿਓ,
ਮੈਂ ਆਪਣੀ ਅੱਖਾਂ ਦੇ ਨਾਲ ਪੋਤਰਾ ਨਾ ਵੇਖਿਆ,
ਨਹੀਂ ਕਾਮਨਾ ਪੂਰਨ ਹੋਈ,
ਇਹ ਮੇਰੀ ਕਾਮਨਾ ਜੀ ਪੂਰੀ ਨਹੀਂ ਹੋਈ ਹੈ।
ਜਬ ਲੋ ਸੁਤਕੋ ਸੁਤ ਨਾ ਹੈ ਜੋਈ,
ਇੰਨੀ ਦੇਰ ਤੱਕ ਮੈਂ ਪੁੱਤਰ ਦਾ ਪੁੱਤਰ ਨਾ ਵੇਖ ਲਵਾਂ, ਯਾਨੀ ਪੋਤਰਾ ਨਾ ਵੇਖ ਲਵਾਂ, ਉਨੀ ਦੇਰ ਤੱਕ ਇਹ ਵਚਨ ਮੈਂ ਸਮਝਦੀ ਹਾਂ ਕਿ ਅਜੇ ਪੂਰਾ ਨਹੀਂ ਹੋਇਆ, ਕਦੋਂ ਪੂਰਾ ਹੋਣ ਦਾ ਸਮਾਂ ਆਏਗਾ, ਮੈਂ ਸਮਾਂ ਉਡੀਕਦੀ ਹਾਂ।
ਕੇਸ ਕਿਦਨ ਲਾਓ ਚਿਤਵਤ ਰਹੀ,
ਕਿੰਨੇ ਕੁ ਦਿਨ ਇਸੇ ਗੱਲ ਨੂੰ ਮਾਤਾ ਜੀ ਚਿਤਵਣੀ ਵਿੱਚ ਲਿਆ ਕੇ ਸੋਚਦੇ ਰਹੇ।
ਇੱਕ ਦਿਨ ਗੁਰੂ ਪੁੱਤਰ ਸੋਂ ਕਹੀ,
ਇੱਕ ਦਿਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੋ ਮਾਤਾ ਜੀ ਦੇ ਸਪੁੱਤਰ ਸਾਡੇ ਗੁਰੂ ਨੇ, ਉਹਨਾਂ ਦੇ ਨਾਲ ਇਹ ਵਚਨ ਕੀਤਾ।
ਸਭ ਬਾਤ ਜਦ ਪਿਤਾ ਤੁਮਾਰੇ,
ਕਹਿਣ ਲੱਗੇ ਪੁੱਤਰ ਤੁਹਾਡੇ ਪਿਤਾ ਦੇ ਜੋ ਵੀ ਵਚਨ ਸੰਸਾਰ ਵਿੱਚ ਹੋਏ ਉਹ ਸਫਲੇ, ਇਹ ਨਹੀਂ ਹੋ ਸਕਦਾ ਵੀ ਉਹਨਾਂ ਦਾ ਵਚਨ ਸਫਲ ਨਾ ਹੋਵੇ, ਮੈਨੂੰ ਨਿਸ਼ਚਾ ਹੈ।
ਵੰਸ਼ ਵਧਾਵਨ ਹਿਤ ਚਾਰੇ,
ਜਿਹੜੇ ਵੰਸ਼ ਵਧਣ ਦੀ ਬਾਤ ਜੋ ਕੀਤੀ ਹੈ,
ਤੇਰੇ ਪਰ ਹੈ ਮੇਰੋ ਵਿਸ਼ਵਾਸ,
ਮੇਰਾ ਪੂਰਨ ਵਿਸ਼ਵਾਸ ਹੈ ਉਹਨਾਂ ਵਚਨਾਂ ਤੇ, ਪੂਰਨ ਵਿਸ਼ਵਾਸ ਹੈ ਤੁਹਾਡੇ ਸੰਸਾਰ ਵਿੱਚ ਅਵਤਾਰ ਧਾਰਨ ਤੋਂ ਇਹ ਸ਼ਬਦ ਉਚਾਰਨ ਕੀਤੇ, ਪਰ ਬੇਟਾ ਮੇਰੇ ਮਨ ਵਿੱਚ ਇੱਕ ਹੋਰ ਖਿਆਲ ਵਾਰ ਵਾਰ ਗੇੜੇ ਲਾ ਰਿਹਾ ਹੈ।
ਵੱਡੋ ਵੰਸ਼ ਜਾਗਰਿਤ ਹੈ ਪ੍ਰਕਾਸ਼,
ਸੰਸਾਰ ਵਿੱਚ ਵੰਸ਼ ਛੋਟੀਆਂ ਦਾ ਵਧੇਗਾ ਬਹੁਤ, ਪਰ ਮੇਰੇ ਮਨ ਦੇ ਵਿੱਚ ਇਹ ਵਿਚਾਰ ਹੈ,
ਤਉ ਏਕ ਚਿੰਤਾ ਚਿਤ ਧਾਰੋ,
ਮੇਰੇ ਚਿੱਤ ਦੇ ਵਿੱਚ ਇਹ ਚਿੰਤਾ ਅੰਦਰ ਵਸ ਗਈ, ਬੇਟਾ ਉਹ ਚਿੰਤਾ ਮੈਨੂੰ ਖਾਈ ਜਾ ਰਹੀ ਹੈ, ਅੱਜ ਮੈਂ ਤੇਰੇ ਨਾਲ ਵਚਨ ਸਾਂਝੇ ਕਰਨ ਲੱਗੀ ਹਾਂ।
ਤੂੰ ਸੁੱਤ ਹੋਏ ਹੈ, ਤੂੰ ਸੁੱਤ ਹੋਏ ਮੈਂ ਨੈਣ ਨਿਹਾਰਾਂ,
ਤੁਹਾਡੇ ਬੇਟਾ ਜੀ ਪੁੱਤਰ ਹੋ ਜਾਵੇ, ਮੈਂ ਆਪਣੀ ਅੱਖਾਂ ਨਾਲ ਦੇਖ ਲਵਾਂ, ਸਿਆਣਾ ਸਰੀਰ ਹੈ ਪਤਾ ਸੰਸਾਰ ਤੋਂ ਕਦੋਂ ਤੁਰ ਜਾਣਾ ਹੈ, ਨਦੀ ਕਿਨਾਰੇ ਰੁਕੜਾ ਹੈ ਬੇਟਾ, ਆਹ ਮੇਰੇ ਮਨ ਦੀ ਤਮੰਨਾ ਹੈ। ਨਾਲ ਮਾਤਾ ਜੀ ਗੁਰਮਤ ਦੇ ਵਿੱਚ ਰਹਿੰਦੇ ਹੋਏ ਕਹਿੰਦੇ ਪੁੱਤਰ ਜੀ ਹੈ ਤਾਂ ਵਿਪਰੀਤ ਬਾਤ, ਸਿੱਖ ਨੂੰ ਭਾਣੇ ਵਿੱਚ ਰਹਿਣਾ ਚਾਹੀਦਾ, ਇਹੋ ਜਿਹੀਆਂ ਗੱਲਾਂ ਤਾਂ ਨਹੀਂ ਕਰਨੀਆਂ ਚਾਹੀਦੀਆਂ, ਇਹ ਮੇਰੀ ਬਾਤ ਹੈ ਤਾਂ ਉਲਟ ਵਿਪਰੀਤ ਹੁੰਦੀ ਹੈ ਉਲਟ ਬਾਤ, ਪਰ ਮੈਂ ਮਮਤਾ ਦੇ ਬਸ ਸਮਝ ਲਿਆ ਜਾਂ ਗੁਰੂਆਂ ਦੇ ਵੱਡਿਆਂ ਦੇ ਕੀਤੇ ਹੋਏ ਬਚਨਾਂ ਨੂੰ ਸਵੀਕਾਰ ਕਰਾਉਣਾ ਅੱਖਾਂ ਨਾਲ ਵੇਖਣਾ ਚਾਹੁੰਦੀ ਹਾਂ।
ਜਹੋ ਕੇ ਸੁੱਤ ਕੋ ਸੁੱਤ ਲਿਓ ਹੇਰੇ।
ਮੇਰੇ ਮਨ ਵਿੱਚ ਪਤਾ ਨਹੀਂ ਇਹ ਕਿਉਂ ਬਾਤ ਹੈ, ਮੈਂ ਬਾਰ ਬਾਰ ਸੋਚਦੀ ਹਾਂ ਕਿ ਪੁੱਤਰ ਦਾ ਪੁੱਤਰ ਅਭੀ ਵੇਖਦਾ, ਇਹ ਮੇਰੇ ਮਨ ਵਿੱਚ ਤਮੰਨਾ ਹੈ।
ਸਭ ਸਿੱਖਾਂ ਦੀ ਪੂਰੋ ਆਸਾ,
ਤੁਸੀਂ ਸਾਰਿਆਂ ਸਿੱਖਾਂ ਦੀ ਆਸਾ ਪੂਰਨ ਕਰਦੇ ਹੋ, ਕਦੇ ਮਾਂ ਦੇ ਵੱਲ ਵੀ ਖਿਆਲ ਕਰੋ, ਮਾਂ ਦੀ ਇੱਛਾ ਵੀ ਪੂਰੀ ਕਰੋ, ਜਿੱਥੇ ਸੰਸਾਰ ਦੀ ਇੱਛਾ ਪੂਰੀਆਂ ਕਰਦੇ ਹੋ।
ਕਿਉਂ ਮਨ ਮੇਰੋ ਕਰੋ ਨਿਰਾਸਾ,
ਮੇਰੇ ਮਨ ਨੂੰ ਨਿਰਾਸ਼ ਕਿਉਂ ਕਰਦੇ, ਮੈਂ ਵੀ ਤਾਂ ਆਖਿਰ ਸਿੱਖ ਹਾਂ, ਮੈਂ ਵੀ ਇੱਕ ਸਿੱਖਣੀ ਹਾਂ। ਗੁਰੂ ਨਾਨਕ ਨੇ ਦਰ ਦੀ ਚਾਕਰੀ ਕੀਤੀ ਹੈ ਕਿ ਅੱਜ ਤੁਸੀਂ ਗੁਰਤਾ ਗੱਦੀ ਦੇ ਮਾਲਕ ਹੋ ਬੇਟਾ ਜੀ, ਇਹ ਮੈਨੂੰ ਨਿਰਾਸ਼ ਕਿਵੇਂ ਕਰੋਗੇ, ਇਹ ਵਚਨ ਕਰਦੇ ਨੇ ਮਾਤਾ ਜੀ ਬੜੇ ਮਿੱਠੇ ਔਰ ਪਿਆਰੇ।
ਜਿਸ ਰਾਵਣ ਕਰੀਆ ਹੈ,
ਹਾਂ ਬੇਟਾ ਮੈਨੂੰ ਆਪਣਾ ਪੁੱਤਰ ਦਿਖਾਵਣਾ ਕਰ, ਮੈਂ ਤੇਰੇ ਪੁੱਤਰ ਦਾ ਦਰਸ਼ਨ ਕਰਨਾ ਚਾਹੁੰਦੀ ਹਾਂ। ਯਾਨੀ ਪੋਤਰਾ ਜਿਹੜਾ ਵੱਡੇ ਗੁਰੂਆਂ ਦਾ ਵਚਨ ਸੀ, ਤੇ ਉਹ ਵਚਨ ਪੂਰਾ ਕਰਨ ਵਾਸਤੇ ਮੈਂ ਵਾਰ ਵਾਰ ਬੇਨਤੀ ਕਰਦੇ ਹਾਂ।
ਅਰਧ ਪ੍ਰੋਧ ਕੁਟੰਬ ਮੈਂ ਧਾਰੀਆ,
ਥੋੜਾ ਜਿਹਾ ਵਿਸ਼ੇਸ਼ ਕਰਕੇ ਅਨੰਦ ਪਰਿਵਾਰ ਦੇ ਵਿੱਚ ਵਰਤਾਓ।
ਸੁਣ ਬੋਲੇ ਸ਼੍ਰੀ ਹਰਗੋਬਿੰਦ,
ਸੁਣ ਕਰਕੇ ਛੇਵੇਂ ਪਾਤਸ਼ਾਹ ਦਲ ਭੰਜਨ ਗੁਰੂ ਸੂਰਮਾ ਬੋਲਿਆ ਹੈ।
ਪੂਰਨ ਸਤਗੁਰ ਅਨਸਾ ਬ੍ਰਿੰਦ,
ਇਹ ਗੁਰਮਤ ਦੀ ਬੋਲੀ ਹੈ ਸਾਧ ਸੰਗਤ। ਦੇਖੋ ਗੁਰੂ ਸਮਰੱਥ ਹੈ, ਗੁਰੂ ਨੂੰ ਸਭ ਅਧਿਕਾਰ ਹੈ, ਜੋ ਮਰਜ਼ੀ ਕਹਿ ਸਕਦਾ, ਕਿੰਤੂ ਨਹੀਂ ਅਸੀਂ ਕਰ ਸਕਦੇ, ਪਰ ਨਹੀਂ ਫਿਰ ਵੀ ਗੁਰਮਤ ਦੀ ਮਰਿਆਦਾ ਦੀ ਉਲੰਘਣਾ ਨਹੀਂ ਹੈ। ਗੁਰੂ ਸਾਹਿਬ ਨੇ ਇਹ ਆਪਣੇ ਕੋਲੋਂ ਨਹੀਂ ਫਿਰ ਲਿਖਿਆ, ਕਹਿੰਦੇ ਮਾਤਾ ਜੀ ਤੁਹਾਡੀ ਇਹ ਆਸਾ ਸਤਿਗੁਰੂ ਨਾਨਕ ਪੂਰੀ ਕਰਨਗੇ, ਗੁਰੂ ਸਾਹਿਬ ਪੂਰੀ ਕਰਨਗੇ, ਆਪਣੇ ਜੁੰਮੇ ਨੇ। ਇਸ ਕਰਕੇ ਕੋਈ ਪਖੰਡ ਕਰਨ ਵਾਲਾ ਭਾਈ ਆਪਣੇ ਜੁੰਮੇ ਲੈ ਕੇ ਬਾਤ ਕਰੇ ਵੀ ਮੈਂ ਫਲਾਨੇ ਨੂੰ ਪੁੱਤ ਦਿੱਤਾ ਹੈ, ਮੈਂ ਫਲਾਨੇ ਨੂੰ ਆਹ ਕੁਛ ਦਿੱਤਾ ਹੈ, ਇਹ ਅਹੰਕਾਰ ਦੀ ਬਾਤ ਹੋਏਗੀ, ਗੁਰਮਤ ਵਿਰੋਧੀ ਬਾਤ ਹੋਏਗੀ। ਬਾਬਾ ਧੰਨ ਸਿੰਘ ਜੀ ਕਲੇਰਾਂ ਵਾਲਿਆਂ ਦਾ ਇੱਕ ਜੀਵਨ ਵਿੱਚ ਬੜਾ ਅਜੀਬ ਕ੍ਰਿਸ਼ਮਾ ਰਿਹਾ, ਜਦੋਂ ਵੀ ਕੋਈ ਵਰਤਣ ਵਾਲਾ ਵਚਨ ਕੀਤਾ ਆਪਣੇ ਜੁੰਮੇ ਲੈ ਕੇ ਨਹੀਂ ਕੀਤਾ, ਕਹਿੰਦੇ ਭਾਈ ਗੁਰੂ ਨਾਨਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਤੂੰ ਵੀ ਕਰ ਮੈਂ ਵੀ ਕਰਦਾ, ਕੀ ਪਤਾ ਤੇਰੀ ਸੁਣ ਲਵੇ ਗੁਰੂ ਨਾਨਕ ਜਾਂ ਮੇਰੀ ਸੁਣ ਲਵੇ, ਆਪਣੇ ਜੁੰਮੇ ਨਹੀਂ, ਇਹ ਗੁਰਮਤ ਦੀ ਗੱਲ ਹੈ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਨੂੰ ਇਹੋ ਜਿਹੀਆਂ ਵਿਚਾਰਾਂ ਮਾਤਾ ਜੀ ਨੇ ਕੀਤੀਆਂ ਹਨ।
ਤੁਮ ਹੋ ਬੜੇ ਆਸ਼ਕਾ ਦੇਹੋ, ਤੁਮ ਹੋ ਬੜੋ ਆਸ਼ਕਾ ਦੇਹੋ,
ਤੇ ਤੁਮ ਹੋ ਬੜੇ ਆਸ਼ਕਾ ਦੇਹੋ ਕਹਿਣ ਲੱਗੇ ਮਾਤਾ ਜੀ। ਦੇਖੋ ਕੈਸੀ ਨਿਮਰਤਾ ਗੁਰੂ ਸਾਹਿਬ, ਕਹਿੰਦੇ ਮਾਤਾ ਮੇਰੇ ਪੁੱਤਰ ਦੀ ਗੱਲ ਜੇ ਕਰਦੇ ਹਾਂ, ਤੁਸੀਂ ਅੱਜ ਪਰਿਵਾਰ ਵਿੱਚ ਗੁਰੂਆਂ ਦੇ ਪਰਿਵਾਰ ਵਿੱਚ ਤੁਸੀਂ ਵੱਡੇ ਹੋ ਨਾ, ਵੱਡੇ ਅਸੀਸ ਦਿੰਦੇ ਹਨ, ਮੇਰੇ ਪੁੱਤਰ ਹੋਣ ਦੀ ਅਸੀਸ ਦਿਓਗੇ ਮੈਨੂੰ, ਤੁਸੀਂ ਅੱਜ ਤੱਕ ਅਸੀਸ ਕਦੋਂ ਦਿੱਤੀ ਹੈ, ਅਸੀਸ ਦਿਓਗੇ ਗੁਰੂ ਨਾਨਕ ਪੁੱਤਰ ਭੇਜ ਜਾਏਗਾ। ਇਹ ਮਾਤਾ ਅੱਜ ਪੁੱਤਰ ਦੇ ਵਿਚਕਾਰ ਕੈਸੇ ਪ੍ਰੇਮ ਦੀਆਂ ਗੱਲਾਂ ਹੋ ਰਹੀਆਂ, ਕਿ ਸਾਡੇ ਘਰਾਂ ਦੇ ਵਿੱਚ ਵੀ ਕਦੇ ਇਸ ਤਰ੍ਹਾਂ ਬੱਚੇ ਆਪਣੀਆਂ ਮਾਵਾਂ ਦੇ ਨਾਲ ਮਿੱਠੀਆਂ ਤੇ ਪਿਆਰੀਆਂ, ਜਿਸ ਮਾਂ ਨੇ ਲੋਹੀਆਂ ਦੇ ਕੇ ਬੱਚੇ ਨੂੰ ਜਵਾਨ ਕੀਤਾ ਹੈ, ਕਿਆ ਉਹ ਮਾਂ ਦੇ ਕੋਲ ਬੈਠ ਕੇ ਕੋਈ ਮਿੱਠੀਆਂ ਗੱਲਾਂ ਵੀ ਨਹੀਂ ਕਰ ਸਕਦਾ, ਕਿਹੋ ਜਿਹਾ ਸੰਸਾਰ ਹੋ ਗਿਆ ਹੈ। ਜਿਸ ਮਾਂ ਦੇ ਗੋਦ ਦੇ ਵਿੱਚ ਗੰਦ ਸਿੱਟਦਾ ਰਿਹਾ, ਕਿ ਉਸ ਮਾਂ ਨੂੰ ਗੰਦੇ ਸ਼ਬਦ ਵੀ ਮੂੰਹ ਤੋਂ ਵੀ ਗੰਦੇ ਸ਼ਬਦ ਬਚੇਗਾ, ਕੈਸਾ ਕੁਛ ਹੋਊਗਾ। ਸੰਸਾਰ ਸਮਾਜ ਦਿਨ ਪ੍ਰ ਦਿਨ ਵਿਗੜ ਰਿਹਾ ਹੈ, ਪੌਦਿਆਂ ਦੀਆਂ ਨਸਲਾਂ ਸੁਧਾਰ ਲਈਆਂ, ਪਸ਼ੂਆਂ ਦੀਆਂ ਨਸਲਾਂ ਸੁਧਾਰ ਲਈਆਂ, ਪਰ ਮਨੁੱਖ ਦੀ ਨਸਲ ਦਿਨ ਪ੍ਰ ਦਿਨ ਵਿਗੜ ਰਹੀ ਹੈ, ਇਹਦੀ ਕੋਈ ਚਿੰਤਾ ਨਹੀਂ ਹੈ। ਚੰਦਰਮਾ ਤੇ ਜਾਣ ਦੀ ਤਾਂ ਚਿੰਤਾ ਹੋਊਗੀ ਮਨੁੱਖ ਨੂੰ, ਜੋ ਨਿਘਾਰ ਮਨੁੱਖਤਾ ਦੇ ਵਿੱਚ ਆ ਰਿਹਾ ਇਹਦੀ ਕੋਈ ਚਿੰਤਾ ਨਹੀਂ, ਜੀਵਨ ਕਰਕੇ ਜਾ ਰਹੇ ਦਿਨ ਪ੍ਰ ਦਿਨ। ਆਹ ਪਿਆਰ ਦੀਆਂ ਜ਼ਿੰਦਗੀਆਂ, ਅਵਤਾਰਾਂ ਦੇ ਜੀਵਨ, ਸਤਪੁਰਸ਼ਾਂ ਦੇ ਜੀਵਨ, ਉਹਨਾਂ ਦੇ ਵਿੱਚੋਂ ਸਾਨੂੰ ਬਲ ਮਿਲਦਾ ਹੈ। ਸਮਾਜ ਦਾ ਸੁਧਾਰ ਹੀ ਇਸ ਤਰ੍ਹਾਂ ਹੋਣਾ ਹੈ, ਜਿਸ ਥਾਂ ਤੇ ਸੁਧਾਰ ਹੋਣਾ ਉੱਥੇ ਪਹੁੰਚਦੇ ਨੇ। ਕਿਤੇ ਕਿਤੇ ਬੜੀ ਕਿਰਪਾ ਹੈ ਗੁਰੂ ਨਾਨਕ ਦੀ, ਇਸ ਅਸਥਾਨ ਤੇ ਬਹੁਤ ਗਿਣਤੀ ਦੇ ਵਿੱਚ ਔਰ ਇਕਾਗਰਤਾ ਦੀ ਆਪਣੀ ਮਿਸਾਲ ਆਪ ਹੀ ਹੈ ਇਸ ਥਾਂ। ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਕਰਨ, ਅਸੀਂ ਦੱਸਦੇ ਹਾਂ ਕਿ ਮਾਤਾ ਜੀ ਤੁਸੀਂ ਆਸ਼ੀਸ ਦਿਓ,
ਸੁਖ ਏਹੂ,
ਮਾਤਾ ਜੀ ਤੁਸੀਂ ਆਸ਼ੀਸ ਦਿਓ ਤੇ ਬੰਸ ਵਧੇਗੀ, ਗੁਰੂ ਨਾਨਕ ਤੁਹਾਡੀ ਅਸੀਸ ਤੁਹਾਡੇ ਬਚਨ ਨੂੰ ਥੋੜੀ ਮੋੜ ਸਕਦਾ ਹੈ।
ਕੇਤਕ ਦਿਨ ਮੈਂ ਪੁੱਤਰ ਨਿਹਾਲ ਹੋ,
ਦੇਖੋ ਤਰੀਕੇ ਨਾਲ ਵਚਨ ਨਹੀਂ ਕਰਦੇ, ਤੁਸੀਂ ਅਸੀਸ ਦਿਓ, ਕਹਿੰਦੇ ਥੋੜੇ ਜਿਹੇ ਚਿਰ ਦੇ ਚਬੋਤਰੇ ਦਾ ਮੂੰਹ ਦੇਖ ਲਓਗੇ, ਇਹ ਕਿਹੜੀ ਵੱਡੀ ਗੱਲ ਹੈ ਮਾਤਾ ਜੀ, ਤੁਸੀਂ ਅੱਗੇ ਵਚਨ ਹੀ ਨਹੀਂ ਕੀਤਾ ਹੈ। ਇਹ ਉਹ ਮਾਤਾ ਬਹੁਤ ਸੰਕੋਚ ਸੰਕੋਚ ਕੇ ਵਚਨ ਕਰਦੀ ਹੈ। ਪਤਾ ਹੈ ਇਸ ਗਤੀ ਦੀਆਂ ਵਰਕਤਾਂ, ਭਾਵੇਂ ਮੇਰਾ ਪੁੱਤਰ ਹੀ ਕਿਉਂ ਨਹੀਂ ਹੈ, ਪਰ ਹੁਣ ਇਸ ਵੇਲੇ ਗੁਰੂ ਨਾਨਕ ਦਾ ਸੇਵਾ ਨਿਕਲ ਹੈ, ਭਾਵਨਾ ਵੀ ਹੈ ਮਾਤਾ ਦੇ
ਪੁਰੋ ਮਨੋਰਥ ਆਨੰਦ ਧਾਰ ਹੋ,
ਤੁਹਾਡਾ ਮਨੋਰਥ ਪੂਰਾ ਹੋ ਜਾਵੇਗਾ, ਆਨੰਦ ਪ੍ਰਾਪਤ ਕਰ ਲਓਗੇ।
ਸੁਨ ਹਰਖਤ ਹੋਈ ਮਨ ਗੰਗਾ,
ਮਾਤਾ ਗੰਗਾ ਜੀ ਸੁਣ ਕੇ ਬੜੀ ਬਹੁਤ ਪ੍ਰਸੰਨ ਹੋ ਗਏ।
ਨਿਸ਼ਚੈ ਫਿਰਿਓ ਆਨੰਦ ਮੰਗਾ,
ਨਿਸ਼ਚੈ ਹੋ ਗਿਆ ਵੀ ਬਹੁਤ ਆਨੰਦ ਪ੍ਰਾਪਤ ਹੋਵੇਗਾ।
ਦੇਖੋ ਪੁੱਤਰ ਕੋ ਸੁਤ ਨੇ ਭਾਖਾ,
ਮਾਤਾ ਜੀ ਭਾਵਨਾ ਰੱਖਦੀ ਹੈ, ਕਹਿੰਦੀ ਮੇਰੇ ਹੁਣ ਪੁੱਤਰ ਨੇ ਵਚਨ ਕਰ ਦਿੱਤਾ, ਇਹ ਪੋਤਰਾ ਤਾਂ ਹੁਣ ਮਿਲੇਗਾ ਮਿਲੇਗਾ, ਬਚਨ ਦੇ ਉੱਤੇ ਬੜਾ ਭਰੋਸਾ ਕੀਤਾ ਮਾਤਾ ਜੀ ਨੇ।
ਪੂਰਨ ਹੋਏ ਪੂਰ ਅਵਲਾਖਾ,
ਹੁਣ ਮੇਰੀ ਅਵਲਾਖਾ ਜੋ ਇੱਛਾ ਹੈ ਪੂਰੀ ਹੋ ਜਾਏਗੀ।
ਨਿਤ ਮੈਂ ਨਿਤ ਸਮੁੰਦਰੀ ਸੇਵਾ,
ਤੇ ਸ਼ਾਮ ਦੇ ਵਕਤ ਮਹਾਰਾਜ ਸਾਹਿਬ ਦੇ ਆਰਾਮ ਕਰਨ ਦੇ ਵੇਲੇ ਪ੍ਰਸ਼ਾਦਾ ਛਕਾਉਣ ਤੋਂ ਲੈ ਕੇ ਮੁੱਠੀ ਚਾਪੀ ਪੱਖਾ ਝੱਲਣਾ, ਇਹ ਕਦੇ ਕਿਸੇ ਦਾਸ ਦਾਸੀ ਨੂੰ ਨਹੀਂ ਕਰਨ ਦਿੱਤਾ ਮਾਤਾ ਜੀ, ਚਰਨ ਧੋਣ ਤੱਕ ਸਭ ਕੁਛ ਆਪ ਕਰਦੇ ਸਨ। ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਕਰਨ, ਇਹੋ ਜਿਹਾ ਸੁਭਾਅ ਸਾਡੇ ਵਿੱਚ ਜਾਵੇ, ਗੁਰੂ ਦਾ ਇਤਿਹਾਸ ਸੁਣਨ ਦਾ ਇਹ ਲਾਭ ਹੁੰਦਾ ਹੈ ਜੀ।
ਦਰਸ਼ਨ ਤੇ ਆਨੰਦ ਕੋ ਲੇਵੈ,
ਦਰਸ਼ਨ ਕਰਕੇ ਮਾਤਾ ਆਨੰਦ ਮਾਣਦੀ ਹੈ।
ਤਰਿਓ ਗਰਭ ਮੈਂ ਨਿਤ, ਤਰਿਓ ਗਰਭ ਕੋ ਤੇਜ ਬਲੰਤ,
ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਜੋ ਬਚਨ ਕੀਤੇ ਉਹਦੀ ਸਫਲ ਹੋਣ ਦਾ ਸਮਾਂ ਆਇਆ, ਉਹਦੇ ਹੀ ਮੈਂ ਆਏ ਕੀਆ ਨਿਵਾਸ। ਉਹਦੇ ਦੇ ਵਿੱਚ ਨਿਮਣਾ ਤੇ ਜਮਣਾ ਦੋ ਘਟਨਾ ਮਹਾਰਾਜ ਨੇ ਇੱਕੋ ਸ਼ਬਦ ਵਿੱਚ ਲਿਖੀਆਂ ਆਪਣੇ ਪ੍ਰਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਨਿਮਣੇ ਨੂੰ ਲਿਖਦੇ ਨੇ ਪ੍ਰਕਾਸ਼, ਮੁਰਬਿਤ ਪੂਰਵ ਕੀ ਇਸ ਪੈਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰਤ ਬਤੇ, ਤਹੀਂ ਪ੍ਰਕਾਸ਼ ਹਮਾਰਾ ਪਏ। ਇਹ ਅਵਤਾਰ ਪਟਨਾ ਸ਼ਹਿਰ ਵਿਖੇ ਪਾਵਿਆ ਹੈ, ਭਾਵ ਉੱਥੇ ਪ੍ਰਕਾਸ਼ ਉੱਤੇ ਇਹ ਮਾਤਾ ਦਮੋਦਰੀ ਜੀ ਦੇ ਉਹਦੇ ਦੇ ਵਿੱਚ ਉਹਦੇ ਮੈਂ ਆਏ ਕੀ ਆ ਨਿਵਾਸ, ਪ੍ਰਕਾਸ਼ ਹੋ ਗਿਆ ਹੈ। ਕੁੱਖ ਸਫਲੀ ਹੋ ਗਈ, ਕੁੱਖ ਹਰੀ ਹੋ ਗਈ, ਦਿਨ ਪ੍ਰਤੀ ਦਿਨ ਚਿਹਰੇ ਦੇ ਉੱਤੇ ਪ੍ਰਭਾਵ ਬਣਦਾ ਜਾ ਰਿਹਾ ਹੈ, ਮਾਤਾ ਜੀ ਦਾ ਚਿਹਰਾ ਜਿਹੜਾ ਹੈ ਉਹਦੇ ਤੇ ਰੌਣਕਾਂ ਆ
ਗਈਆਂ। ਇਹ
ਬਾਤ ਸਾਰੇ ਵਿੱਚ ਪ੍ਰਗਟ ਹੋ ਗਏ।
ਗੰਗਾ ਮਾਤ,
ਮਾਤਾ ਗੰਗਾ ਜੀ ਨੂੰ ਬਹੁਤ ਆਨੰਦ ਪ੍ਰਾਪਤ ਹੋਇਆ, ਪੋਤਰੀ ਦੀ ਆਸ ਲੱਗੀ ਹੈ।
ਉਤਸਵ ਰਚੇ ਅਨੇਕ ਪ੍ਰਕਾਰ,
ਅਨੇਕਾਂ ਪ੍ਰਕਾਰ ਦੇ ਉਤਸਵ ਹੋ ਰਹੇ, ਖੁਸ਼ੀਆਂ ਹੋ ਰਹੀਆਂ ਹਨ।
ਸੁਨ ਆਖਿਓ ਸਗਲੋ ਪਰਿਵਾਰ,
ਸਾਰਾ ਪਰਿਵਾਰ ਬੜਾ ਖੁਸ਼ ਹੋ ਰਿਹਾ ਹੈ।
ਲੈ ਸਮੁੰਦਰੀ ਗੰਗਾ ਸੰਗ,
ਇਹ ਜਦੋਂ ਪਤਾ ਚੱਲ ਗਿਆ ਕਿ ਮੇਰੀ ਨੂੰਹ ਰਾਣੀ ਦੀ ਗੋਦ ਭਰ ਗਈ ਹੈ, ਖਾਲੀ ਸੀ ਹੁਣ ਤੱਕ, ਉਸ ਵੇਲੇ ਅੱਗੇ ਉਸ ਤੋਂ ਵੀ ਗੁਰਮਤਿ ਦੀ ਮਾਤਾ ਜੀ ਨੇ ਅਗਲੇ ਜਿਹੜੇ ਬਚਨ ਹਨ ਕਥਾ ਦੇ ਵਿੱਚ, ਤੇ ਕਿਸ ਪ੍ਰਕਾਰ ਦਾ ਵਿਸ਼ਵਾਸ ਸਾਨੂੰ ਗੁਰੂ ਸਾਹਿਬ ਤੇ ਹੋਣਾ ਚਾਹੀਦਾ, ਉਹ ਮਾਤਾ ਜੀ ਦੀਆਂ ਗੱਲਾਂ ਕਾਫਲੇ ਗੌਰ ਹਨ।
ਸ੍ਰੀ ਹਰਿਮੰਦਰ ਗਈ ਅਮੰਗ,
ਹਰਿਮੰਦਰ ਸਾਹਿਬ ਦੇ ਵਿੱਚ ਪਹੁੰਚੀ ਮਾਤਾ ਆਪਣੀ ਨੂੰਹ ਨੂੰ ਲੈ ਕੇ, ਮਾਤਾ ਗੰਗਾ ਜੀ ਮਾਤਾ ਦਮੋਦਰੀ ਜੀ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਦੇ ਅੰਦਰ ਗਈ ਅਰਦਾਸ ਕਰਾਉਣ ਵਾਸਤੇ।
ਹੱਥ ਜੋੜ ਕਰ ਮਾਥ ਟਿਕਾਇਓ,
ਹੱਥ ਜੋੜ ਕਰਕੇ ਆਪਣੀ ਨੂੰਹ ਰਾਣੀ ਨੂੰ ਮੱਥਾ ਟਿਕਾਇਆ, ਹੇ ਪਾਤਸ਼ਾਹ ਐ ਗੁਰੂ ਰਾਮਦਾਸ ਤੇਰੀ ਵਰਸ਼ ਦੇ ਵਿੱਚ ਵਾਧਾ ਹੋਣ ਲੱਗਾ, ਕਿਰਪਾ ਕਰਨੀ ਕਿ ਤੇਰੀ ਬਖਸ਼ਿਸ਼ ਹੋਈ ਹੈ, ਇਹ ਕਹਿ ਕੇ ਮੱਥਾ ਟਿਕਾਇਆ ਹੈ।
ਵੰਸ਼ ਬ੍ਰਹਮ ਹੈ ਤਾਂ ਬਾਕ ਅਲਾਇਓ,
ਤੇ ਜਿਹੜਾ ਵੰਸ਼ ਵਧਣ ਦਾ ਵਚਨ ਕੀਤਾ ਹੋਇਆ ਤੁਸੀਂ ਵੱਡਿਆਂ ਨੂੰ ਯਾਦ ਕਰਦੇ ਗੁਰੂ ਅਰਜਨ ਸਾਹਿਬ ਜੀ ਨੂੰ, ਮਾਤਾ ਜੀ
ਸਰਬ ਮਨੋਰਥ ਕੇ ਤੁਮ ਦਾਤੇ,
ਤੁਸੀਂ ਸਾਰਿਆਂ ਮਨੋਰਥਾਂ ਦੇ ਦਾਤੇ ਹੋ ਗੁਰੂ ਅਰਜਨ ਸਾਹਿਬ ਜੀ।
ਪ੍ਰੇਮੀ ਦਾਸਨ ਕੇ ਹਿਤ ਰਾਤੇ,
ਤੁਸੀਂ ਪ੍ਰੇਮੀ ਜਿਹੜੇ ਦਾਸ ਨੂੰ ਉਹਨਾਂ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਹੋ।
ਕੋਲ ਬਾਤਕ ਗੁਣ ਜੋਤ ਸੁਤ ਦੀਜੈ,
ਤੇ ਮਹਾਰਾਜ ਆਪਣੇ ਸਤਿਕਾਰੇ ਯੋਗ ਪਤੀ ਪਰਮੇਸ਼ਰ ਨੂੰ ਯਾਦ ਕਰਕੇ ਬੈਰਾਗ ਵਿੱਚ ਆ ਕੇ ਮਾਤਾ ਗੰਗਾ ਜੀ ਅੱਖਾਂ ਚੋਂ ਪ੍ਰੇਮ ਦੇ ਅੰਸੂ ਵਹਾ ਕੇ ਕਹਿਣ ਲੱਗੀ, ਹੇ ਪਤੀ ਮਹਾਰਾਜ ਕਿਰਪਾ ਕਰੋ, ਪੁੱਤਰ ਉਹ ਬਖਸ਼ਵਤ ਜੀ ਦੇ ਵਿੱਚ ਗੁਰਮਤ ਦੇ ਗੁਣ ਹੋਣ, ਮੈਨੂੰ ਕੇਵਲ ਪੋਤਰਾ ਨਹੀਂ ਚਾਹੀਦਾ, ਪੋਤਰਾ ਉਹ ਚਾਹੀਦਾ ਹੈ, ਪਿਤਾ ਪਿਤਾਵਾਂ ਵਰਗੇ ਗੁਣ ਹੋਣ, ਇਹ ਅਰਦਾਸ ਕੀਤੀ ਹੈ।
ਆਪਣੋ ਪ੍ਰਭੂ ਜਨੀਚੈ,
ਆਪਣਾ ਹੇ ਪ੍ਰਭੂ ਜੀ ਹੇ ਮਾਲਕ ਆਪਣਾ ਧਰਮ ਜਾਣਿਓ, ਸ਼ਰਨ ਪਰੇ ਕੀ ਰਾਮ ਦਇਆਲ,
ਏਵ ਮਨੋਰਥ ਮਨ ਮੈਂ ਧਾਰੇ,
ਇਹ ਮਨੋਰਥ ਮਨ ਵਿੱਚ ਧਾਰਿਆ ਹੈ।
ਕਰਿਓ ਪ੍ਰਣਾਮ ਦਰਸ਼ਨ ਸਾਰੇ
ਤੇਹੋ ਨਮਸਕਾਰ ਕੀਤੀ ਤੇ ਪ੍ਰਦਕਸ਼ਣਾ ਕੀਤੀ ਹੈ
ਕਰੇ ਹੋਏ ਅਰਦਾਸ ਕਰਾਈ
ਖੜੇ ਹੋ ਕੇ ਅਰਦਾਸ ਕਰਵਾਈ ਹੈ
ਸਰਬ ਪ੍ਰਸਾਦ ਦੀਨ ਵਰਤਾਈ
ਸਾਰਾ ਪ੍ਰਸ਼ਾਦ ਜੋ ਲੈ ਕੇ ਆਇਆ ਸੀ ਪ੍ਰਸਾਦ ਦਿੱਤਾ
ਬਹੁਤ ਸੁਖਾਂ ਕੋ ਲੇ ਸੰਗ
ਇਹ ਆਪਣੀ ਨੂੰਹ ਨੂੰ ਨਾਲ ਲੈ ਕੇ ਮਾਤਾ ਚੌਧਰੀ ਜੀ ਨੂੰ ਗੁਰੂ ਛੇਵੇਂ ਪਾਤਸ਼ਾਹ ਦੇ ਪਹਿਲਾਂ ਨੂੰ
ਅਰਥ ਅਮੰਗਤ ਹਟ ਕਰ ਗੰਗ
ਇਹ ਮਾਤਾ ਗੰਗਾ ਜੀ ਆਪਣੀ ਨੂੰਹ ਨੂੰ ਨਾਲ ਲੈ ਕੇ ਵਾਪਸ ਆਈ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ
ਆਈ ਗਏ ਵੱਡੀ ਵਡਭਾਗਾ
ਵੱਡੇ ਭਾਗਾਂ ਵਾਲੇ ਘਰ ਦੇ ਵਿੱਚ ਆਈ ਹੈ ਮਾਤਾ
ਪੁੱਤਰ ਕਿਸਨ ਹੋਈ ਅਨਰਾਗਾ
ਪੋਤਰੇ ਨੂੰ ਦੇਖਣ ਵਾਸਤੇ ਬੜਾ ਪ੍ਰੇਮ ਵੱਧ ਰਿਹਾ ਹੈ
ਇੱਕ ਦਿਨ ਸਭ ਬੀਤੇ ਇਸ ਭਾਂਤਿ
ਇਸ ਪ੍ਰਕਾਰ ਕੁਝ ਦਿਨ ਬਤੀਤ ਹੋ ਗਏ
ਆਈ ਬੋਰ ਵਿਆਹ ਕੀ ਪਾਤੀ
ਇਹਦੇ ਨੂੰ ਦੂਸਰੇ ਵਿਆਹ ਦੀ ਚਿੱਠੀ ਸਾਧ ਸੰਗੀ ਪਾਤੀ ਹੈ
ਹਰੀ ਚੰਦ ਗੁਰ ਸਸਰੂ ਦੂਜਾ
ਹਰੀ ਚੰਦ ਮਹਾਰਾਜ ਸਾਹਿਬ ਜੀ ਦੇ ਸਹੁਰਾ ਸਾਹਿਬ ਦਾ ਨਾਂ ਹੈ ਸਾਧ ਸੰਗੀ ਦੂਸਰਾ ਵਿਆਹ ਜਿਹੜਾ ਹੈ
ਸ੍ਰੀ ਅਰਜਨ ਕੋ ਜਿਸਨੇ ਪੂਜਾ
ਜਿਹਨੇ ਗੁਰੂ ਅਰਜਨ ਸਾਹਿਬ ਜੀ ਦੀ ਪੂਜਾ ਕੀਤੀ ਗੁਰੂ ਅਰਜਨ ਸਾਹਿਬ ਤੋਂ ਸਿੱਖੀ ਧਾਰੀ ਸੀ ਹਰੀਚੰਦ ਜੀ ਨੇ
ਇੱਕ ਦਿਨ ਦੋਨੋਂ ਭਈ ਸਗਾਈ
ਇੱਕ ਦਿਨ ਦੇ ਵਿੱਚ ਇਹ ਦੋ ਸਗਾਈਆਂ ਹੋਈਆਂ ਸਨ
ਚੰਦ ਸੁਤਾ ਕੀ ਜਮੈ ਹਟਾਈ
ਤੇ ਜਿਸ ਵੇਲੇ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਮਨਜ਼ੂਰ ਕੀਤਾ ਸੀ ਉਸ ਵੇਲੇ ਸਾਧ ਸੰਗੀ ਰਸਾ ਹੋਇਆ
ਹਰੀਚੰਦ ਕੀ ਜੋ ਸੋ ਕੁਮਾਰੀ
ਤੇ ਸਾਧ ਸੰਗੀ ਉਸ ਵੇਲੇ ਮਹਾਰਾਜ ਸਾਹਿਬ ਦੀਆਂ ਜਿਹੜੀਆਂ ਤਿੰਨ ਸ਼ਾਦੀਆਂ ਦੀ ਬਾਤ ਹੈ ਭਾਵੇਂ ਛੇਵੇਂ ਭਾਵੇਂ ਦਸਵੇਂ ਪਾਤਸ਼ਾਹ ਇਹਦੇ ਵਿੱਚ ਵੀ ਸਾਧ ਜੀ ਇੱਕ ਬੜੀ ਗੂੜ ਰਹਿਸ ਦੀ ਬਾਤ ਹੈ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਚੰਦੂ ਦੀ ਲੜਕੀ ਜਿਹੜੀ ਸੀ ਸਦਾ ਕੌਰ ਉਹਦਾ ਰਿਸ਼ਤਾ ਨਾ ਮਨਜ਼ੂਰ ਕਰ ਦਿੱਤਾ ਸੀ ਕਿਹਾ ਕਿਵੇਂ ਸੀ ਇਤਿਹਾਸ ਤੁਸੀਂ ਸਾਰਾ ਸੁਣ ਲਿਆ ਪਿੱਛੇ ਇਤਿਹਾਸ ਵਿੱਚ ਆਈ ਹੈ ਸਾਰੀ ਬਾਤ ਗੁਰੂ ਅਰਜਨ ਸਾਹਿਬ ਜੀ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਦਿੱਲੀ ਦੀਆਂ ਸੰਗਤਾਂ ਵੀ ਚੰਦੂ ਹੰਕਾਰੀ ਨੇ ਇਹ ਵਚਨ ਕਹਿਣੇ ਵੀ ਚਵਾਰੇ ਦੀ ਚਿੱਟ ਮੋਰੀ ਨੂੰ ਲਾਇਆ ਗੁਰੂ ਘਰ ਨੂੰ ਮੋਰੀ ਦੱਸਿਆ ਆਪਣੇ ਆਪ ਨੂੰ ਚਵਾਰਾ ਦੱਸਿਆ ਕਿਉਂਕਿ ਖੱਤਰੀਆਂ ਦੇ ਵਿੱਚ ਵੀ ਕੁਝ ਜਾਤੀ ਦਾ ਵਿਤਕਰਾ ਹੈ ਇਹਨਾਂ ਦੇ ਵਿੱਚ ਕੁਝ ਗੋਤਾਂ ਦੇ ਆਧਾਰ ਤੇ ਵਿਤਕਰਾ ਹੈ ਉਹ ਗੱਲ ਨਹੀਂ ਹੁੰਦੀ ਹੈ ਮੈਂ ਹੁਣ ਇੱਥੇ ਖੇਡੇ ਨਹੀਂ ਚਾਹੁੰਦਾ ਇਸ ਕਰਕੇ ਗੁਰੂ ਸਾਹਿਬ ਜੀ ਨੂੰ ਇਹ ਸਰੀਣ ਸਨ ਤੇ ਉਹਨਾਂ ਨੂੰ ਸਰੀਰਾਂ ਨੂੰ ਇਹ ਨੀਵੇਂ ਸਮਝਦੇ ਸੀ ਸਰੀਣ ਖੱਤਰੀ ਸੀ ਤੇ ਇਸ ਕਰਕੇ ਉਹਦੇ ਮਨ ਦੇ ਵਿੱਚ ਹੰਕਾਰ ਸੀ ਸਿੱਖਾਂ ਨੇ ਕਹਿ ਦਿੱਤਾ ਹੰਕਾਰੀ ਦਾ ਰਿਸ਼ਤਾ ਲੈਣਾ ਚਿੱਠੀ ਉਸ ਵੇਲੇ ਪਹੁੰਚੀ ਜਦੋਂ ਉੱਧਰ ਬਿਲਕੁਲ ਸਾਰੀ ਤਿਆਰੀ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਚੌਂਕੀ ਤੇ ਬੈਠੇ ਹੈ ਸ਼ਗਨ ਹੋਣ ਵਾਲਾ ਹੀ ਹੈ ਚਿੱਠੀ ਆ ਗਈ ਕਿਹਾ ਮਹਾਰਾਜ ਆ ਚਿੱਠੀ ਹੁਣੀ ਪੜੀ ਹੈ ਮਹਾਰਾਜ ਸਾਹਿਬ ਨੇ ਚਿੱਠੀ ਪੜ੍ਹੀ ਤੇ ਫਿਰ ਸਿੱਖ ਨੂੰ ਹੁਕਮ ਕੀਤਾ ਸਾਰੀ ਸ਼ਗਨ ਨੂੰ ਸੁਣਾ ਦਿੱਤੀ ਮਹਾਰਾਜ ਸਾਹਿਬ ਕਹਿਣਗੇ ਜਿਹੜਾ ਰਿਸ਼ਤਾ ਮੇਰੀ ਸੰਗਤ ਨੂੰ ਮਨਜ਼ੂਰ ਨਹੀਂ ਉਹ ਰਿਸ਼ਤਾ ਮੈਨੂੰ ਵੀ ਮਨਜ਼ੂਰ ਨਹੀਂ ਹੋ ਸਕਦਾ ਸੰਗਤ ਦਾ ਸਤਿਕਾਰ ਕੀਤਾ ਜਿਹੜੇ ਸੋਢੀ ਤ੍ਰਿਹਣ ਭਲੇ ਆ ਸਾਰੀਆਂ ਮਨਸਾਂ ਦੇ ਆਏ ਹੋਏ ਸੀ ਉਹ ਕਹਿੰਦੀ ਬੜੀ ਬਦਸਗਨੀ ਹੋ ਗਈ ਇਕਲੌਤਾ ਬੇਟਾ ਸੀ ਗੁਰੂ ਅਰਜਨ ਸਾਹਿਬ ਦਾ ਤੇ ਉਹ ਚਰਚਾ ਲੱਗੀ ਥੋੜੀ ਬਹੁਤ ਮਹਾਰਾਜ ਸਾਹਿਬ ਜੀ ਉੱਠ ਕੇ ਕਹਿਣ ਲੱਗੇ ਕਹਿੰਦੇ ਭਾਈ ਕੋਈ ਗੁਰੂ ਕਾ ਸਿੱਖ ਬੈਠਾ ਹੋਵੇ ਜਿਹਦੀ ਬੱਚੀ ਸਮਾਨ ਹੋਣਾ ਵਾਲੀ ਮੇਰੇ ਸਾਹਿਬਜ਼ਾਦੇ ਦੇ ਅਨੁਕੂਲ ਹੋਵੇ ਤੇ ਮੈਂ ਸਿੱਖੋ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਇਹ ਰਿਸ਼ਤਾ ਹੁਣੇ ਹੀ ਹੋਣਾ ਚਾਹੀਦਾ ਉਸ ਵੇਲੇ ਸਾਧ ਜੀ ਗੁਰੂ ਸਾਹਿਬ ਜੀ ਨੂੰ ਤਿੰਨ ਰਿਸ਼ਤੇ ਖੜੇ ਹੋ ਗਏ ਹੁਣ ਇੱਕ ਦਾ ਨਾਂ ਤਾਂ ਲਿਆ ਨਹੀਂ ਸੀ ਕੋਈ ਸਿੱਖ ਵੀ ਖੜਾ ਹੋ ਸਕਦਾ ਤਿੰਨ ਹੋ ਗਏ ਖੜੇ ਮਹਾਰਾਜ ਸਾਹਿਬ ਜੀ ਨੇ ਕਿਹਾ ਭਾਈ ਮੈਂ ਤਾਂ ਰਿਸ਼ਤਾ ਇੱਕ ਦੀ ਬਾਤ ਸੀ ਪਰੰਪਰਾ ਚਲੀ ਆ ਰਹੀ ਸੀ ਉਹ ਕਹਿਣਗੇ ਮਹਾਰਾਜ ਨੂੰ ਬੇਨਤੀ ਹੈ ਅਸੀਂ ਉਹਨੂੰ ਸੰਕਲਪ ਕਰ ਚੁੱਕੇ ਹਾਂ ਵੀ ਜੋ ਅਸੀਂ ਤੁਹਾਡੇ ਲਈ ਸੰਕਲਪ ਕਰ ਦਿੱਤਾ ਤੁਹਾਡੇ ਸਾਹਿਬਜ਼ਾਦੇ ਲਈ ਇਹ ਹੁਣ ਬਾਕੀ ਦਾ ਕੋਈ ਸਿੱਖ ਵਿਆਹੇਗਾ ਨਹੀਂ ਸਾਡੀ ਪੁੱਤਰੀ ਇਸ ਕਾਰਨ ਗੁਰੂ ਸਾਹਿਬ ਨੂੰ ਤਿੰਨ ਸ਼ਾਦੀਆਂ ਕਰਾਉਣੀਆਂ ਪਈਆਂ ਉਹਨਾਂ ਮਾਤਾਵਾਂ ਦੇ ਪਿਤਾ ਦੀ ਸੰਕਲਪ ਦੇ ਕਾਰਨ ਉਹਨਾਂ ਦੇ ਦ੍ਰਿੜ ਵਿਸ਼ਵਾਸ ਦੇ ਕਾਰਨ ਕਿ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਏਗੀ ਗ੍ਰਸਤੀ ਜੀਵਨ ਤੋਂ ਵਧੀਆ ਰਹਿ ਜਾਣਗੇ ਗੁਰੂ ਦੇ ਜਿਹੜੇ ਲੱਗ ਚੁੱਕੀ ਇਹੀ ਵਾਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਵਰਤਦੀ ਹੈ ਇਸ ਕਰਕੇ ਮਹਾਰਾਜ ਸਾਹਿਬ ਦੀਆਂ ਭਾਈ ਤਿੰਨ ਸ਼ਾਦੀਆਂ ਸਨ ਇਹ ਦੂਜੀ ਸ਼ਾਦੀ ਦੀ ਬਾਤ ਹੈ
ਹਰੀਚੰਦ ਕੀ ਜੋ ਸੋ ਕੁਮਾਰੀ
ਇਹ ਅਜੇ ਹਰੀਚੰਦ ਦੀ ਲੜਕੀ ਸੀ ਜਿਹੜੀ ਡੱਲੇ ਗ੍ਰਾਮ ਨਰੈਣ ਦਾਸ ਦੀ ਪੁੱਤਰੀ ਮਾਤਾ ਦਮੋਦਰੀ ਜਾ ਰਹੀ ਹੈ ਉਹ ਗੁਰੂ ਅਰਜਨ ਸਾਹਿਬ ਦੇ ਵੇਲੇ ਸ਼ਾਦੀ ਹੋ ਗਈ ਇਹ ਅਜੇ ਕੁਆਰੀ ਸੀ ਕਹਿਣ ਤੋਂ ਪਾਵ ਅਜੇ ਸ਼ਾਦੀ ਨਹੀਂ ਸੀ ਹੋਈ
ਬੈਸ ਆਪ ਕੀ ਸੁਖਾ ਵਿਚਾਰੀ,
ਬੈਸ ਛੋਟੀ ਉਮਰ ਦੀ ਵਿਚਾਰ ਕਰਕੇ,
ਜਾਂ ਤੇ ਵਿਆਹ ਕਿਸਮ ਨਹਿ ਕੀਓ,
ਇਹ ਕਾਰਨ ਦੱਸਦੇ ਨਹੀਂ ਤਾਂ ਗੁਰੂ ਅਰਜਨ ਸਾਹਿਬ ਵਿਆਹ ਕਰ ਦਿੰਦੇ। ਉਸ ਵੇਲੇ ਕਹਿੰਦੇ ਉਮਰ ਛੋਟੀ ਹੋਣ ਕਰਕੇ ਇਹ ਵਿਆਹ ਉਦੋਂ ਨਹੀਂ ਕੀਤਾ ਗਿਆ।
ਸਮੂ ਜਾਣ ਕਾਗਜ ਪੜ੍ਹ ਗਏ,
ਸਮਾਂ ਜਾਣ ਦੇ ਵੀ ਚਿੱਠੀ ਵਿਆਹ ਦੀ ਭੇਜ ਦਿੱਤੀ ਹੈ।
ਮਾਸ ਵਿਸਾਖ ਪ੍ਰਥਮ ਦਿਨ ਮਾਹੀ,
ਇਹ ਮਾਸ ਮਹੀਨਾ ਵਿਸਾਖ ਦਾ ਪ੍ਰਥਮ ਦਿਨ ਮਾਹੀ, ਪਹਿਲੇ ਵਿਸਾਖ ਨੂੰ
ਲਿਖ ਭੇਜੋ ਸ੍ਰੀ ਗੰਗਾ ਪਾਹੀ,
ਮਾਤਾ ਗੰਗਾ ਜੀ ਦੇ ਕੋਲ ਲਿਖ ਕੇ ਭੇਜ ਦਿੱਤਾ।
ਸ਼ਾਦੀ ਪਰ ਸ਼ਾਦੀ ਰਹਿ ਲਾਤੀ,
ਸ਼ਾਦੀ ਨਾਲ ਖੁਸ਼ੀ ਦਾ ਹੁੰਦਾ, ਕਹਿੰਦੇ ਖੁਸ਼ੀ ਦੇ ਉੱਤੇ ਖੁਸ਼ੀ ਪ੍ਰਾਪਤ ਹੋ ਗਈ। ਇੱਕ ਤਾਂ ਮਾਤਾ ਸਮੁੰਦਰੀ ਜੀ ਆਪਣੀ ਮਾਤਾ ਗੰਗਾ ਜੀ ਆਪਣੀ ਨੂੰਹ ਦੀ ਗੋਦ ਕਰਨ ਦੀ ਖੁਸ਼ੀ ਸੀ, ਦੂਸਰਾ ਪੁੱਤਰ ਦੇ ਦੂਜੇ ਵਿਆਹ ਦੀ ਚਿੱਠੀ ਆ ਗਈ, ਖੁਸ਼ੀ ਦੇ ਉੱਤੇ ਖੁਸ਼ੀ ਹੋ ਗਈ ਹੈ।
ਭਗਤ ਸਮਾਜ ਅੜ ਕੋ ਗੁਰਗੱਦੀ,
ਗੁਰਗੱਦੀ ਦਾ ਸਮਾਜ ਬਹੁਤ ਵੱਧ ਰਿਹਾ ਹੈ।
ਸੁਣ ਸੁਣ ਗੁਰ ਕੇ ਦਾਸ ਰੂ ਦਾਸੀ,
ਦਾਸ ਔਰ ਦਾਸੀਆਂ ਸੁਣ ਸੁਣ ਕੇ,
ਔਰ ਆਨੰਦ ਤਾਰ ਦੇ ਪ੍ਰਕਾਸ਼ੀ,
ਹਿਰਦੇ ਚ ਬੜਾ ਆਨੰਦ ਪ੍ਰਕਾਸ਼ ਹੋ ਰਿਹਾ ਹੈ।
ਸ੍ਰੀ ਗੰਗਾ ਕੋ ਦੇ ਤੋ ਵਧਾਈ,
ਮਾਤਾ ਗੰਗਾ ਜੀ ਨੂੰ ਵਧਾਈਆਂ ਮਿਲ ਰਹੀਆਂ ਹਨ।
ਰਬ ਦੇ ਸ਼ਾਦੀ ਤੁਰ ਆਈ,
ਤੇ ਸ਼ਾਦੀ ਆ ਗਈ ਹੈ, ਜਿਹੜੇ ਵਿਆਹ ਦੀਆਂ ਵਧਾਈਆਂ ਹੋ ਰਹੀਆਂ ਹਨ।
ਜੋ ਜੋ ਵਸਤ ਪਿਆ ਉਹ ਮੈਂ ਚਾਹੀਆ ਹੈ,
ਜਿਹੜੀ ਜਿਹੜੀ ਵਸਤੂ ਵਿਆਹ ਵਿੱਚ ਚਾਹੀਦੀ ਸੀ ਸਮੱਗਰੀ,
ਨਗਰ ਸੁਧਾ ਥਾਂ ਤੇ ਨਾ ਲਗੀਆ ਹੈ,
ਤੇ ਉਹ ਅੰਮ੍ਰਿਤਸਰ ਸਾਹਿਬ ਤੋਂ ਜਿਹੜੀਆਂ ਨਈ ਵਸਤੂਆਂ ਮਿਲੀਆਂ।
ਤਨ ਇੱਕ ਵਿਧੀ ਕੋ ਦੇ ਦਰਬਾ,
ਭਾਈ ਵਿਧੀ ਚੰਦ ਨੂੰ, ਵਿਧੀ ਚੰਦ ਜੀ ਨੂੰ ਦਰਬ ਪੈਸੇ ਦੇ ਕਰਕੇ,
ਕਹਿਓ ਜਾਏ ਆਨੋ ਸ਼ੁਭ ਸਰਪਾ,
ਜਾਓ ਭਾਈ ਸਾਰਾ ਇਹ ਸ਼ੁਭ ਸਮੱਗਰੀ ਲੈ ਕੇ ਆਓ।
ਕ੍ਰਿਤਮ ਮਿਸ਼ਟਾਨ ਹੋਤ ਤਨ ਪ੍ਰਿੰਤ,
ਕੀ ਹੈ ਮਿਸ਼ਟਾਨ ਖੰਡ ਹੈ ਜੋ ਵੀ ਇਹ ਸਾਰੀ ਸਮੱਗਰੀ ਹੈ।
ਜੇਠਾ ਅੜ ਲੈ ਅਪਰਮ ਸੰਤ,
ਭਾਈ ਜੇਠੇ ਨੂੰ ਨਾਲ ਲੈ ਲਓ, ਮਾਤਾ ਗੰਗਾ ਜੀ ਕਹਿੰਦੇ ਵਿਧੀ ਚੰਦ ਨੂੰ, ਭਾਈ ਜੇਠਾ ਜੀ ਤੇ ਤੂੰ ਤੇ ਕੁਛ ਬਸੰਤ ਲੈ ਲਓ ਨਾਲ।
ਸਗਲ ਪਾਂਤ ਕੇ ਅੰਨ ਅਨਾਰੇ,
ਹਰ ਪ੍ਰਕਾਰ ਦੇ ਅਨਾਜ ਲੈ ਕੇ ਆਓ।
ਕੱਟ ਸਮਝ ਦੱਸ ਕੌਣ ਪਠਾਣੇ,
ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ ਮਾਤਾ ਜੀ, ਕਹਿੰਦੇ ਜਿੰਨਾ ਵਿਆਹ ਤੇ ਖਰਚ ਹੋਣਾ ਉਹਦੇ ਨੂੰ ਦਸ ਗੁਣਾ ਵੱਧ ਲੈ ਕੇ ਆਇਓ, ਕੋਈ ਚੀਜ਼ ਛੋੜਦੇ ਨਹੀਂ ਚਾਹੀਦੇ।
ਗੁਰ ਘਰ ਮੈਂ ਵਿੱਚ ਖਰਚ ਵਿਸਾਲਾ,
ਗੁਰੂ ਘਰ ਦੇ ਵਿੱਚ ਬੜਾ ਭਾਰੀ ਖਰਚ ਰਹਿੰਦਾ ਹੈ ਮੇਰੇ।
ਆਏ ਹਜ਼ਾਰਾਂ ਨਾਲ ਸਭ ਕਾਲਾ,
ਤੇ ਹਜ਼ਾਰਾਂ ਬੰਦੇ ਆਉਂਦੇ ਰਹਿੰਦੇ ਭਾਈ ਮੱਥਾ ਟੇਕਣ।
ਲੈਣ ਦੇਣ ਸੰਭਾਰਨ ਕਰਨਾ,
ਲੈਣ ਦੇਣ ਸਾਰਾ ਸੰਭਾਲ ਦੀ ਗੁਰ ਸਿੱਖੋ ਕਰਨੀ ਹੈ।
ਸਰਵ ਕਰੋ ਬ੍ਰਹਮ ਕੇ ਅਨੁਸਰਣਾ,
ਇੱਕ ਵਾਰ ਹੋਰ ਕਹਿ ਦਿੱਤੀ, ਭਾਈ ਵਿਧੀ ਚੰਦ ਜਿੱਥੇ ਜੇਠਾ ਜੀ ਨੂੰ ਨਾਲ ਲੈਣਾ ਹੈ, ਜਿੱਥੇ ਮਸੰਦਾ ਨੂੰ ਨਾਲ ਲੈਣਾ ਹੈ, ਜਿਹਦੀ ਸਮੱਗਰੀ ਲੈ ਕੇ ਆਉਣੀ ਹੈ, ਸਭ ਕੁਛ ਕਰਨਾ ਹੈ, ਸੰਭਾਲਣਾ ਹੈ, ਜੋ ਵੀ ਕਰਨਾ ਬਾਬਾ ਬੁੱਢਾ ਸਾਹਿਬ ਦੇ ਹੁਕਮ ਦੁਆਰਾ ਕਰਨਾ, ਬਾਬਾ ਬੁੱਢਾ ਸਾਹਿਬ ਤੋਂ ਹੁਕਮ ਲੈ ਕੇ ਹੀ ਕਰਨਾ, ਜਿਹੜਾ ਕੁਛ ਕਰਨਾ ਉਹ ਵੱਡੇ ਹਨ।
ਗਰਮ ਸੰਤ ਜਗ ਜਗ ਕੋ ਧਾਏ,
ਬਹੁਤ ਸਾਰੇ ਪਸੰਦ ਜਿੱਧਰ ਕਿੱਧਰ ਸੇਵਾ ਦੇ ਵਿੱਚ ਲਾ ਦਿੱਤੇ।
ਕਰੀ ਸਕਲ ਵਾਸਤੇ ਪਛਾਣ,
ਸਾਰੀ ਵਸਤੂ ਇੱਕਦਾਂ ਇਕੱਠੀ ਕੀਤੀ।
ਮੇਰਾ ਕਾਰਨ ਮਨਜ ਪਠਾਏ, ਮੇਲ ਹਕਾਰਨ ਮਨੁਜ ਪਠਾਏ,
ਮੇਲ ਕਰਨ ਵਾਸਤੇ ਸਾਧ ਸ੍ਰੀ ਗੱਤ ਮੇਲ ਹੁੰਦਾ ਸੀ, ਉਹਦੇ ਵਾਸਤੇ ਉਹਨੂੰ ਭੇਜੇ।
ਗੋਇੰਦਵਾਲ ਖਡੂਰ ਸਿਧਾਏ,
ਮੇਲ ਵਾਸਤੇ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਆਦਿ ਸਾਰਿਆਂ ਨੂੰ ਸੱਦਿਆ।
ਲਾਓ ਪਰ ਮੈਂ ਸੋਢੀ ਰਹਿ ਭਾਈ,
ਤੇ ਉਧਰ ਲਾਹੌਰ ਦੇ ਵਿੱਚ ਜਿਹੜੀ ਸੋਹਲ ਬੰਸ ਮਹਾਰਾਜ ਸਾਹਿਬ ਦੀ ਆਪ ਸ੍ਰੀ ਕਾਕਬੀਲਾ, ਉਹ ਵੀ ਬੁਲਾਇਆ।
ਸੁਧ ਵਿਆਹੇ ਕੀ ਤੁਰਕ ਪਠਾਈ,
ਤੇ ਮੇਰੇ ਪੁੱਤਰ ਦੇ ਅੱਗੇ ਸਾਧ ਜੀ ਵਿਆਹ ਦੀ ਸ਼ਾਦੀ ਹੈ, ਇਹਦੇ ਲਈ ਸਨੇਹ ਭੇਜੇ। ਮਾਤਾ ਨੇ ਚਿੱਠੀ ਲਿਖ ਕੇ,
ਬਹੁਤ ਗ੍ਰਾਮ ਮੋ ਪੂਰ ਗਏ ਹੈ,
ਤੇ ਮਾਤਾ ਗੰਗਾ ਜੀ ਮੋ ਨਗਰ ਤੋਂ ਸੀ, ਸਾਧ ਜੀ ਜਲੰਧਰ ਦੇ ਕੋਲੇ ਹੈ, ਉਸ ਨਗਰ ਤੋਂ ਨਗਰ ਦੇ ਵਿੱਚ ਮਾਤਾ ਜੀ ਨੇ ਆਪਣੇ ਪੇਕੀ ਵਿੱਚ ਸਨੇਹ ਭੇਜੇ ਹਨ।
ਸੁਣ ਸੁਣ ਸਭ ਕੇ ਆਨੰਦ ਭਰੇ ਹੈ,
ਸਾਰਿਆਂ ਦੇ ਮਨ ਵਿੱਚ ਬੜਾ ਆਨੰਦ ਹੋ ਰਿਹਾ ਹੈ।
ਸ੍ਰੀ ਅਰਜਨ ਕੋ ਬੜੋ ਸਪੂਤ,
ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਿੰਘ ਬੜੇ ਸੂਰਮੇ ਨੇ, ਲੋਕੀ ਇਹ ਗੱਲਾਂ ਕਰਦੇ ਹਨ।
ਜਹ ਕਹਿ ਸੁਜਾਸ ਕਹਿ ਕਹਿ ਪੂਤ,
ਜਿੱਥੇ ਕਿੱਥੇ ਵੀ ਜਸ ਹੋ ਰਿਹਾ, ਬਹੁਤ ਵੱਡਾ ਜਸ ਹੋ ਰਿਹਾ ਹੈ।
ਸਭ ਗੜ ਤੇ ਦਰਦਾਏ ਸਮਾਜਾ,
ਹਰ ਪ੍ਰਕਾਰ ਕਰਕੇ ਸਮਾਜ ਵੱਧ ਰਿਹਾ ਹੈ।
ਕੈਨ ਸਕੇਲ ਬਣੋ ਮਹਾਰਾਜਾ,
ਤੇ ਗੁਰੂ ਨੇ ਤਾਂ ਜੀ ਫੌਜ ਇਕੱਠੀ ਕਰ ਲਈ, ਕਹਿੰਦੇ ਰਾਜਾ ਦੇ ਵੀ ਮਹਾਰਾਜਾ ਬਣ ਗਏ। ਲੋਕੀ ਜਿਹੜੇ ਸਧਾਰਨ ਬੰਦੇ ਨੇ ਉਹ ਇਹ ਗੱਲਾਂ ਕਰਦੇ ਨੇ ਪਿੰਡਾਂ ਨਗਰਾਂ ਵਿੱਚ।
ਤੇ ਮੇਰੀ ਦੂਸਰਾ ਵਿਆਹ ਕਰਾਇਓ,
ਤੇ ਇਸੇ ਤਰ੍ਹਾਂ ਦੂਸਰਾ ਵਿਆਹ ਹੋਏਗਾ ਉਹਨਾਂ ਦਾ।
ਪਤਸ਼ਾਹ ਤੇ ਚਰਨ ਪੁਜਾਇਓ,
ਤੇ ਪਾਤਸ਼ਾਹ ਵੀ ਜਿਨ੍ਹਾਂ ਦੇ ਚਰਨਾਂ ਨੂੰ ਪੂਜਦੇ ਨੇ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਘਰ ਜੀ ਸ਼ਾਦੀ ਹੈ।
ਕਾਜੀ ਤੰਦਰਾ ਕੋ ਅਪਰਾਧ,
ਉਧਰ ਕਾਜੀ ਦੀ ਜਿਹੜੀ ਰਖੇਲ ਕੌਲਾ ਰੱਖੀ ਹੋਈ ਸੀ ਉਹਦਾ ਬੜਾ ਇਤਰਾਜ ਕੀਤਾ ਸੀ ਕਾਜੀ ਨੇ। ਬਾਦਸ਼ਾਹ ਨੇ ਸ਼ਿਕਾਇਤ ਗੁਰੂ ਦੀ ਸੁਣ ਕੇ ਚੁੱਪ ਹੀ ਸਾਧ ਲਈ ਸੀ। ਕਹਿੰਦੇ ਗੁਰੂ ਸਾਹਿਬ ਦੇ ਬਲ ਤੋਂ ਡਰਦਾ ਬਾਦਸ਼ਾਹ, ਲੋਕੀ ਇਹ ਗੱਲਾਂ ਕਰਦੇ
ਨੇ। ਗੁਰੂ
ਸਾਹਿਬ ਦਾ ਅਦਬ ਕੀਤਾ ਸ਼ਾਹਜਹਾਂ ਨੇ, ਕੁਛ ਨੀ ਕਿਹਾ ਮਹਾਰਾਜ
ਨੇ।
ਇਸ ਕਰਕੇ ਜਾਣਿਆ ਜਾਂਦਾ ਵੀ ਗੁਰੂ ਬਹੁਤ ਬਲ ਵਾਲਾ ਹੈ। ਮੈਂ ਥੋੜਾ ਜਿਹਾ ਇਤਿਹਾਸ ਜਿਹੜਾ ਪਹਿਲਾਂ ਇਸ ਲਈ ਸਮਾਪਤ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬ ਕੁਝ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਵਿਚਾਰਾਂ ਕੀਤੀਆਂ ਜਾਣ। ਇਸ ਲਈ ਕਥਾ ਵੀ ਅੱਗੇ ਨਾਲੋਂ ਥੋੜੀ ਜਿਹੀ ਸਹਿਜ ਭਾਵ ਨਹੀਂ ਹੋਈ। ਕਾਹਲੀ ਦੇ ਵਿੱਚ, ਕਾਹਲੀ ਦਾ ਵੈਸੇ ਤਾਂ ਕੋਈ ਵੀ ਕੰਮ ਇੰਨਾ ਚੰਗਾ ਤਾਂ ਹੁੰਦਾ ਨਹੀਂ, ਪਰ ਇਹ ਮਜ਼ਦੂਰੀ ਸੀ ਵੀ ਹਥਿਆਰ ਵੀ ਪੂਰਾ ਕਰਨਾ ਸੀ। ਇਹਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮਤਲਬ ਕੁਝ ਵਿਚਾਰਾਂ ਜਿਹੜੀਆਂ ਕਰਨੀਆਂ ਬਣਦੀਆਂ ਹਨ। 1661 ਵਿਕਰਮੀ ਸੰਮਤ ਦਾ ਭਾਦਰੋਂ ਸੁਦੀ ਏਕਮ ਦਾ ਜਿਹੜਾ ਇਤਿਹਾਸ ਹੈ, ਸਦੀਆਂ ਬਾਅਦ ਅੱਜ ਵੀ ਅਸੀਂ ਹਰ ਸਾਲ ਉਸ ਪਾਵਨ ਦਿਹਾੜੇ ਦੀ ਯਾਦ ਮਨਾਉਂਦੇ ਹਾਂ। ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਇਹ ਕਾਰਜ ਕੀਤਾ ਹੈ, ਧੰਨ ਕਹੋ ਗੁਰੂ ਅਰਜਨ ਕਹੋ, ਜਿਨ ਨਾਮ ਕਾ ਖੋਲ ਦਿਖਾਇਓ ਖਜਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀ ਹੋਇਆ ਸੁਣੇ ਉਸ ਮਨ। ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਨਾਨੇ ਗੁਰੂ ਤੋਂ ਇਹ ਅਸੀਸਾਂ ਪ੍ਰਾਪਤ ਕਰੀਆਂ, ਦੋਹਿਥਾ ਬਾਣੀ ਕਾ ਬੋਹਿਤ, ਅੰਮ੍ਰਿਤ ਵੇਲੇ ਵੀ ਆਪ ਜੀ ਨੇ ਸੁਣੀ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ 1660 ਵਿਕਰਮੀ ਸੰਮਤ ਵਿੱਚ ਇਹ ਕਾਰਜ ਆਰੰਭ ਕੀਤਾ। ਗੁਰੂ ਨਾਨਕ ਨੇ ਜਿੰਨੀ ਬਾਣੀ ਉਚਾਰਨ ਕੀਤੀ, ਉਹ ਬਾਣੀ ਉਚਾਰਨ ਕੀਤੀ ਦੀ ਪੋਥੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੋਥੀਆਂ ਗੋਇੰਦਵਾਲ ਦੀਆਂ ਜਿਹੜੀਆਂ ਇਤਿਹਾਸ ਵਿੱਚ ਮਸ਼ਹੂਰ ਹਨ, ਉਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਪੋਥੀ ਸੀ ਉਸ ਬਾਣੀ ਦੇ ਵਿੱਚ ਸਮਾਪਤ ਹੋ ਗਈ। ਜਦੋਂ ਸੰਸ ਬਲ ਨੇ ਇਹ ਸਾਰੀ ਬਾਣੀ ਦੀ ਇਕੱਤਰ ਕੀਤੀ ਹੈ ਦੋ ਪੋਥੀਆਂ ਦੇ। ਗੁਰੂ ਨਾਨਕ ਸਾਹਿਬ ਦੇ ਕੋਲ ਜਿਹੜੀ ਬਾਣੀ ਦੀ ਪੋਥੀ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਦਰ 947 ਸ਼ਬਦ ਉਚਾਰਨ ਕੀਤੇ ਗੁਰੂ ਗ੍ਰੰਥ ਸਾਹਿਬ ਚ ਅੰਕ ਤਨ ਸਾਰੇ। ਜਦੋਂ ਗੁਰੂ ਸਾਹਿਬ ਜੀ ਮੱਕੇ ਗਏ ਹੈ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਦਰਬਾਰੇ, ਆਸਾ ਹੱਥ ਕਿਤਾਬ ਕਸ਼ਕੂਜਾ ਵਾਕ ਮਸਲਾ ਧਾਰੀ। ਭਾਈ ਸਿਰ ਢੱਕ ਕਰੋ, ਕਾ ਸਿਰ ਢੱਕ ਲੋ ਜੀ, ਤੁਹਾਡਾ ਸਿਰ ਨੰਗਾ ਹੈ, ਬੇਨਤੀ ਕਰੋ ਪਿਆਰ ਨਾਲ ਜੀ, ਪਿਆਰ ਨਾਲ, ਪਤਾ ਨੀ ਲੱਗਿਆ ਇਹਨੂੰ ਵਿਚਾਰੇ ਨੂੰ ਲੱਗਦਾ। ਸੋ ਇਸ ਵਾਸਤੇ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ, ਕਈ ਵਾਰ ਅਚਨ ਚੇਤ ਚਲੋ ਅਜੰਤੀ ਹੈ ਅਸੀਂ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜੀ 947 ਸ਼ਬਦ ਉਚਾਰਨ ਕੀਤੇ, ਉੱਥੋਂ ਇਹ ਸਬੂਤ ਹੁੰਦਾ ਭਾਈ ਗੁਰਦਾਸ ਦੀ ਲੇਖਣੀ ਤੋਂ ਵੀ ਗੁਰੂ ਸਾਹਿਬ ਦੇ ਕੋਲ ਕੋਈ ਕਿਤਾਬ ਸੀ। ਗੁਰੂ ਸਾਹਿਬ ਦੀ ਉਚਾਰਨ ਕੀਤੀ ਬਾਣੀ ਤੋਂ ਬਿਨਾਂ ਹੋਰ ਕੋਈ ਕਿਤਾਬ ਨਹੀਂ। ਗੁਰੂ ਨੇ ਜ਼ਿੰਦਗੀ ਚ ਗੁਰੂ ਨਾਨਕ ਨੇ ਕਦੇ ਕੋਈ ਕਿਤਾਬ ਚੱਕੀ ਨਹੀਂ। ਇਹ ਅਗਨੀ ਬਾਣੀ ਦਾ ਖਜ਼ਾਨਾ ਸੀ ਜਿਹੜਾ ਸੰਭਾਲਦੇ ਸੀ। ਔਰ ਫਿਰ ਦੂਸਰਾ ਸਬੂਤ ਮਿਲਦਾ ਹੈ ਕਿ ਜਿਸ ਵੇਲੇ ਕਾਜੀ ਮੁੱਲਾਂ ਇਕੱਠੇ ਹੋ ਕਰਕੇ ਪੁੱਛਣ ਗੱਲ ਕੀ ਮਾਂ ਦੀ, ਕਾਜੀ ਮੁੱਲਾਂ ਇਕੱਠੇ ਹੋਏ, ਵੱਡਾ ਸਾਨ ਵਰਤਾਇਆ, ਲੱਖ ਨੂੰ ਸਕਿਆ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਮੁਸਲਮਾਨ, ਫਿਰ ਕਿਤਾਬ ਦੀ ਬਾਤ ਆਈ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਕਿ ਜਿਹੜੀ ਤੁਹਾਡੇ ਕੋਲ ਇਹ ਧਾਰਮਿਕ ਪੁਸਤਕ ਹੈ, ਤੁਹਾਡਾ ਧਰਮ ਕੀ ਕਹਿੰਦਾ? ਸਾਡੇ ਤਾਂ ਕਿਤਾਬਾਂ ਵਿੱਚ ਇਹ ਲਿਖਿਆ ਵੀ ਜਿਹੜਾ ਕਾਫਰ ਹੈ ਉਹ ਮੁਲਕਾਂ ਵਿੱਚ ਜਾਏਗਾ, ਜਿਹੜਾ ਮੋਮਨ ਹੈ ਉਹ ਵਿਸ਼ਤਾਂ ਵਿੱਚ ਜਾਏ। ਮਹਾਰਾਜ ਸਾਹਿਬ ਕਹਿੰਦੇ ਹਿੰਦੂ ਮੁਸਲਮਾਨ ਦੋਵੇਂ ਦਰਗਾਹ ਅੰਦਰ ਲੈਣ ਨਾ ਢੋਈ, ਜਿਹੜੇ ਕਿਉਂਕਿ ਸ਼ੁਭ ਅਮਲਾਂ ਵੱਲੋਂ ਕਹਿ ਦਿੱਤਾ ਦੋਵੇਂ ਹੋਈ, ਮੁਸਲਮਾਨ ਹੋਣ ਦੇ ਨਾਤੇ ਨਹੀਂ ਕੋਈ ਕਰ ਸਕਦਾ, ਹਿੰਦੂ ਨਾਤੇ ਹੋਣ ਦੇ ਕੋਈ ਗੁੱਟ ਨਹੀਂ ਕਰਦਾ। ਮਹਾਰਾਜ ਕਹਿੰਦੇ ਅਮਲਾਂ ਦੇ ਨਾਲ, ਸ਼ੁਭ ਕਰਮਾਂ ਦੇ ਨਾਲ ਨਿਬੇੜਾ ਹੋਇਆ। ਉੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਅਗਮੀ ਬਾਣੀ ਦੇ ਵਿੱਚੋਂ ਉਹਨਾਂ ਨੂੰ ਸੁਣਾਇਆ ਜੋ ਆਪ ਜੀ ਉਚਾਰਨ ਕੀਤਾ। ਕੋਈ ਵੀ ਕਵੀ ਹੈ ਉਹ ਆਪਣੀ ਕਾਵਿ ਰਚਨਾ ਨੂੰ ਕਿਤਾਬ ਵਿੱਚ ਲਿਖ ਲੈਂਦਾ ਹੈ ਕਾਪੀ ਵਿੱਚ, ਜੇ ਕੋਈ ਸੁਣਨਾ ਚਾਹੇ ਵੀ ਤੂੰ ਇੰਨੀ ਕਵਿਤਾ ਰਚੀ ਹੈ ਕਿਉਂਕਿ ਸੁਣਾ ਉੱਥੇ ਪੜ੍ਹ ਕੇ ਸੁਣਾ ਹੁੰਦਾ। ਗੁਰੂ ਨਾਨਕ ਤਾਂ ਚਲੋ ਪਰਮੇਸ਼ਰ ਹੈ, ਜਿੱਥੋਂ ਮਰਜ਼ੀ ਅੰਤਰਜਾਮਤ ਨਾਲ ਵੀ ਸੁਣਾ ਸਕਦੇ, ਦਸਵੇਂ ਜਾਵੀਂ ਸਾਰਾ ਗੁਰੂ ਗ੍ਰੰਥ ਸਾਹਿਬ ਵਾਲੇ ਵੀ ਉਚਾਰਨ ਕੀਤਾ। ਸੋ ਇਸ ਕਰਕੇ ਫਿਰ ਤੀਸਰਾ ਪ੍ਰਮਾਣ ਮਿਲਦਾ ਹੈ ਇਤਿਹਾਸ ਵਿੱਚ ਕਿ ਭਾਈ ਲਹਿਣੇ ਨੂੰ ਗੁਰੂ ਨਾਨਕ ਨੇ ਬਾਣੀ ਕਾ ਖਜ਼ਾਨਾ ਸੌਂਪਿਆ। ਉਹ ਕੀ ਸੀ ਜੋ ਬਾਣੀ ਉਚਾਰਨ ਕੀਤੀ ਸੀ ਭਾਈ ਲਹਿਣੇ ਨੂੰ ਸੌਂਪ ਕੇ? ਭਾਈ ਲਹਿਣੇ ਜੋ ਗੁਰੂ ਸਰੂਪ ਹੋ ਕਰਕੇ, ਦੂਸਰੇ ਪਾਤਸ਼ਾਹ ਹੋ ਕਰਕੇ ਆਪ ਜੀ ਗੁਰਦਾ ਗੱਦੀ ਤੇ ਜਦੋਂ ਬਿਰਾਜਮਾਨ ਹੋਏ, ਨਾਮ ਅੰਗਦ ਬਣਿਆ, ਅੰਗ ਪਰਸ ਕੇ ਅੰਗਦ ਬਣਿਆ ਜੂਰੀ ਵਿੱਚ ਦੀਵਾ, ਉਹਨਾਂ ਨੇ ਆਪਣੀ ਜ਼ਿੰਦਗੀ 63 ਸ਼ਬਦ ਉਚਾਰਨ ਇਹ ਖਜ਼ਾਨਾ ਵਧਦਾ ਗਿਆ। ਤੀਸਰੇ ਜਾਮੇ ਚ 869 ਸ਼ਬਦ ਉਚਾਰਨ ਕੀਤੇ, ਖਜ਼ਾਨੇ ਚ ਹੋਰ ਵਾਧਾ ਹੋਇਆ। ਚੌਥੇ ਜਾਮੇ 638 ਸ਼ਬਦ ਉਚਾਰਨ ਕੀਤੇ, ਖਜ਼ਾਨੇ ਚ ਹੋਰ ਵਾਧਾ ਹੋਇਆ। ਪੰਜਵੇਂ ਪਾਤਸ਼ਾਹ ਨੇ ਸਭ ਤੋਂ ਵੱਧ ਪੰਜਵੇਂ ਜਾਮੇ ਚ ਗੁਰੂ ਨਾਨਕ ਨੇ ਬਾਣੀ ਉਚਾਰੀ, ਪੰਜਵੇਂ ਜਾਮੇ ਚ 2313 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ। ਕਿਉਂ ਗੁਰੂ ਸਾਹਿਬਾਨਾਂ ਦੀ ਪਾਵਨ ਬਾਣੀ? ਉਸ ਤੋਂ ਬਾਅਦ ਫਿਰ ਇਸ ਖਜ਼ਾਨੇ ਦੇ ਅੰਦਰ 115 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ। ਇਸ ਬਾਣੀ ਦੇ ਖਜ਼ਾਨੇ ਚ 1 ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਜਿਹਦੇ ਤੇ ਕੁਝ ਸਾਡੇ ਆਪਣੇ ਭਰਾ, ਸ਼ਾਇਦ ਉਹਨਾਂ ਨੂੰ ਕੋਈ ਵੱਡਾ ਭਲੇਖਾ ਪੈ ਗਿਆ, ਦਰੁਸਤ ਕਰਨ ਦੀ ਲੋੜ ਹੈ, ਜਿਹਦੇ ਲਿਖਤੀ ਪ੍ਰੂਫ ਨੂੰ ਪ੍ਰਾਪਤ ਸਰੂਪਾਂ ਦੇ ਅੰਦਰ ਜਿਹੜੇ 9ਵੇਂ ਮਹੱਲੇ ਦੇ ਸ਼ਲੋਕ ਹੈ ਇਹਨਾਂ ਦੀ ਗਿਣਤੀ 57 ਹੈ। 58 ਸ਼ਲੋਕ ਸਿੱਖਾਂ ਪ੍ਰਤੀ, 50 ਤੇ 51ਵਾਂ ਸ਼ਲੋਕ ਮਾਤਾ ਨਾਨਕੀ ਨੂੰ ਉਪਦੇਸ਼ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਤੋਂ ਚਿੱਠੀ ਲਿਖੀ ਸੀ ਲੋਕ ਦੇ ਵਿੱਚ ਬੈਠੇ ਹੋ। 52ਵਾਂ ਸ਼ਲੋਕ ਮਾਤਾ ਗੁਜਰ ਜੀ ਗੁਜਰ ਕੌਰ ਵਾਸਤੇ, 53ਵਾਂ ਸ਼ਲੋਕ ਆਪਣੇ ਸਾਹਿਬਜ਼ਾਦੇ ਤੇ ਸਾਡੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ, ਉਹਦੇ ਵਿੱਚ ਪ੍ਰਾਰਥਨਾ ਕੀਤੀ ਸੀ ਔਰ ਨਾਲ ਕਿਹਾ ਸਿੱਖਾ ਇਹਦਾ ਜਵਾਬ ਵਾਪਸ ਲੈ ਕੇ ਆ, ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਕੀ ਕਿਹਾ ਸੀ, ਕਹਿੰਦੇ ਬਾਤ ਛੁੱਟ ਗਿਓ ਬੰਧਨ ਭਰੇ, ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਰ ਗੱਲ ਜੀ ਹੋ ਗੁੱਸਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉੱਤਰ ਲਿਖਿਆ, ਪਿਤਾ ਜੀ ਇਹ ਕੀ ਲਿਖ ਦਿੱਤਾ ਹੈ, ਮੇਰਾ ਇਮਤਿਹਾਨ ਕਰ ਲਿਓ? ਨਹੀਂ, ਤੁਸੀਂ ਕਹਿੰਦੇ ਬਾਤ ਛੁੱਟ ਗਿਓ, ਨਹੀਂ, ਤੁਹਾਡੇ ਚ ਬਲ ਹੋਆ, ਉਹੀ ਅੱਖਰ ਉੱਕਰੇ ਦਾ ਜਵਾਬ ਦਿੱਤਾ, ਬਲ ਹੋਆ ਬੰਧਨ ਛੁੱਟੇ, ਸਭ ਕੁਛ ਹੋ ਤੋ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮੇ ਹੀ ਹੋ ਸਾਰੇ। ਐਡੀ ਨੰਗੀ ਚਿੱਟੀ ਬਾਤ ਸ਼ਬਦਾਂ ਦੇ ਵਿੱਚੋਂ ਮਿਲਦੀ ਹੈ, ਹੋਰ ਪ੍ਰੂਫ ਦੀ ਕੀ ਲੋੜ ਹੈ ਭਾਈ? ਸ਼ਬਦਾਂ ਦੇ ਉੱਤਰ ਪ੍ਰਸ਼ਨ ਹੀ ਕੱਢ ਲਓ। ਚਲੋ ਜੇ ਤੁਸੀਂ ਪ੍ਰੂਫ ਹੀ ਚਾਹੀਦਾ ਤੁਹਾਨੂੰ ਤਾਂ ਅਜਿਹਾ ਕਰੋ, ਜੇ ਮੇਰੀ ਕੋਈ ਆਵਾਜ਼ ਹੁੰਦਾ ਬੜੀ ਬੜੀ ਦੂਰ ਤੱਕ ਜਾ ਰਹੀ ਹੈ ਤਾਂ ਮੈਂ ਉਹਨਾਂ ਦੇ ਧਿਆਨ ਵਿੱਚ ਲਾਉਣਾ ਚਾਹੁੰਦਾ ਆਪਣੇ ਭਰਾਵਾਂ ਦੇ ਜਿਹੜੇ ਵਿਵਾਦ ਕਰਦੇ ਗੁਰੂ ਗੋਬਿੰਦ ਸਿੰਘ ਜੀ ਦਾ, ਇਹ ਸਲੋਕ ਨਹੀਂ ਹੈ। ਪਹੁੰਚੋ ਪਟਨਾ ਸਾਹਿਬ, ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਸਰੂਪ, ਉਹਦੇ ਚ ਲਿਖਿਆ ਮਹੱਲਾ 10ਵਾਂ, ਫਿਰ ਇਹ ਸਲੋਕ ਲਿਖਿਆ। ਭਾਈ ਮਨੀ ਸਿੰਘ ਦੇ ਹੱਥ ਦਾ ਲਿਖਿਆ ਸਰੂਪ ਲਾਹੌਰ ਦੇ ਅੰਦਰ, ਉਹਦੇ ਲਿਖਿਆ ਪਾਤਸ਼ਾਹੀ 10ਵੀਂ। ਡਾਕਟਰ ਭਾਈ ਤਰਲੋਚਨ ਸਿੰਘ ਕਰਮ ਸਿੰਘ ਅਸਟੋਰੀਆ ਤੋਂ ਬਾਅਦ ਉਸੇ ਪਾਏ ਦਾ ਵਿਦਵਾਨ ਸਿੱਖ ਜਗਤ ਵਿੱਚ ਹੋਇਆ, ਉਹ ਕਹਿੰਦਾ ਜ਼ਿੰਦਗੀ ਚ 300 ਪੀੜਾਂ ਗੁਰੂ ਗ੍ਰੰਥ ਸਾਹਿਬ ਜੀ ਮੈਂ ਆਪਣੀ ਅੱਖੀਂ ਵੇਖੀਆਂ। ਹੱਥ ਲਿਖ ਉਹ ਕਹਿੰਦਾ ਮੈਂ ਜਾਣਨਾ ਚਾਹੁੰਦਾ ਸੀ ਜਿਹੜੇ ਗੁਰੂ ਕਾਲ ਦੇ ਵਿੱਚ ਕੋਈ ਵੀਰ ਬਹੁਤ ਨੇੜੇ ਗੁਰੂ ਦੇ ਸਰੀਰ ਦੇ ਹੁੰਦਿਆਂ ਕੋਈ ਲਿਖੀ ਵੀ ਹੋਵੇ, ਉਹ ਸਫਲ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 1 ਸਾਲ ਪਹਿਲਾਂ ਵੀ ਉਹ ਗੁਰੂ ਦੀ ਹਜ਼ੂਰੀ ਦੇ ਅੰਦਰ ਲਿਖੀ ਹੋਈ ਬੀੜ ਡਾਕਟਰ ਭਾਈ ਤਰਲੋਚਨ ਸਿੰਘ ਦੀ ਲਾਇਬ੍ਰੇਰੀ ਵਿੱਚ ਲੁਧਿਆਣੇ, ਉਹਨਾਂ ਦੇ ਸਪੁੱਤਰ ਪ੍ਰੋਫੈਸਰ ਅਨੁਰਾਗ ਸਿੰਘ ਜੀ ਉਹਦੇ ਇੰਚਾਰਜ, ਅੱਜ ਵੀ ਕੋਈ ਜਾ ਕੇ ਇਹਦੇ ਦਰਸ਼ਨ ਕਰ ਸਕਦਾ, ਉਹਦੀ ਫੋਟੋ ਸਟੇਟ ਮੈਂ ਆਪਣੇ ਕੋਲ ਰੱਖੀ ਹੋਈ ਹੈ। ਉਹਦੇ ਚ ਲਿਖਿਆ ਮਹੱਲਾ 10ਵਾਂ। ਇਸ ਕਰਕੇ ਕੋਈ ਸ਼ੰਕਾ ਕਰਨ ਦੀ ਲੋੜ ਨਹੀਂ, ਬੇਲੋੜੀਆਂ ਸ਼ੰਕਾ ਕਰਨ ਵਾਲਿਆਂ ਦਾ ਬਹੁਤ ਆਪਣਾ ਦੇ ਮਗਰ ਲਾ ਕੇ ਭਾਵਨਾ ਖਤਮ ਕਰਨ ਦੀ ਲੋੜ ਨਹੀਂ। ਗੁਰਸਿੱਖਾਂ ਨੂੰ ਚਾਹੀਦਾ ਭੁਲੇਖਾ ਦੂਰ ਕਰਨ ਕਿ ਉਹ ਆਪਣੇ ਦੇ ਨਾਲ ਲੜੇ ਜਾਂਦੇ, ਉਹਨਾਂ ਗੱਲਾਂ ਪਿੱਛੇ ਵੀ ਜਿਨ੍ਹਾਂ ਦੇ ਲੜਨ ਤੋਂ ਬਿਨਾਂ ਸਰ ਸਕਦਾ। ਪ੍ਰਾਤਨ ਚਲੀ ਹੋਈ ਬਹੁਤ ਸਾਰੀ ਰੀਤ ਜਿਹੜੀ ਹੈ ਉਹ ਨਵੀਨਤਾ ਇੰਨੀ ਬਣਾ ਲਿਆਓ ਕਿ ਸਾਰਾ ਕੁਛ ਆਪਣੇ ਹੱਥੋਂ ਜਾਂਦਾ ਰਹੇ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਇੱਕ ਸਲੋਕ, ਇਹ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ। ਉਸ ਤੋਂ ਬਾਅਦ ਇਹ ਭਗਤਾਂ ਦੀ ਬਾਣੀ ਹੈ, ਭਗਤ ਕਬੀਰ ਸਾਹਿਬ ਦੀ ਸਭ ਤੋਂ ਜ਼ਿਆਦਾ ਬਾਣੀ ਹੈ, 534 ਸ਼ਬਦ ਕਬੀਰ ਸਾਹਿਬ ਦੇ, 130 ਬਾਬਾ ਫਰੀਦ ਸਾਹਿਬ ਦੇ, 130 ਭੱਟਾਂ ਦੇ ਸਵੱਈਏ ਦੇ, 17 ਭੱਟਾਂ ਦੇ ਉਹਨਾਂ ਦੇ ਨਾਮ ਪ੍ਰਾਪਤ ਸਵੇਰ ਇਹ ਵੀ ਜਾਣਕਾਰ ਹੈ ਤੇ ਹੁਣ ਉਹਨਾਂ ਦੀ ਕੱਟ ਵੱਢ ਕਰਕੇ 11 ਚ ਰੱਖ ਲਏ। ਇੱਕ ਦੋ ਵਿਦਵਾਨ ਹੋਰ ਪੈਦਾ ਹੋ ਜਾਣ, ਸ਼ਾਇਦ ਹੋ ਸਕਦਾ ਵੀ 11 ਬਣਾ ਰਹਿਣ ਚਾਹੇ, ਕਿਉਂਕਿ ਗੋਜ ਨਵੀਂ ਤੋਂ ਨਵੀਂ ਹੋ ਰਹੀ ਹੈ ਸਾਡੇ ਵਿੱਚ। ਕੀ ਪਤਾ ਕੋਈ ਹੋਰ ਐਸਾ ਵੀ ਜਪ ਪਵੇ ਜਿਹੜਾ 11 ਦੇ ਵਿੱਚ ਉਹ ਕਰਾ ਕਿਹਦੇ ਕਿਹਦੇ ਗੱਲ ਉੱਠਾ ਦੇ, 17 ਭੱਟਾਂ ਦੇ ਨਾਮ ਪਿੱਛੇ ਚਲੇ ਜਾਂਦੇ। ਤੋ ਇਸ ਕਰਕੇ ਸਾਧ ਸਿੰਘ ਜੀ 123 ਸ਼ਬਦ ਭੱਟਾਂ ਦੇ ਸਵਈਏ, ਨਾਮਦੇਵ ਜੀ ਦੇ 78 ਸ਼ਬਦ, ਰਵਿਦਾਸ ਜੀ ਦੇ 40 ਸ਼ਬਦ ਤੇ ਸੱਤੇ ਔਰ ਬਲਵੰਡੇ ਦੀ ਬਾਤ ਵਿੱਚ 8 ਪਦ ਇਹਨਾਂ ਦੋਨਾਂ ਪ੍ਰੇਮੀਆਂ ਦੇ, ਬਾਬਾ ਸੁੰਦਰ ਜੀ ਦੇ 6 ਪਦ ਰਾਮ ਕਲੀ ਸਦ, ਤਰਲੋਚਨ ਜੀ ਦੇ 5 ਸ਼ਬਦ, ਬੇਨੀ ਔਰ ਮਰਦਾਨਾ ਜੀ ਦੇ ਦੋਨਾਂ ਦੇ 3-3 ਸ਼ਬਦ, ਜੈਦੇਵ ਭੀਖਣ ਜੀ ਸੂਰਦਾਸ ਇਹਨਾਂ ਤਿੰਨਾਂ ਦੇ 2-2 ਸ਼ਬਦ, ਰਾਮਾਨੰਦ ਪਰਮਾਨੰਦ ਪੀਪਾ ਸਾਧਨ ਔਰ ਸੈਨ ਇਹਨਾਂ 5 ਦਾ 1-1 ਸ਼ਬਦ, 5875 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਾਰੇ, ਜੇ 1-2 ਕਰਕੇ ਅੱਖਰ ਗਿਣੀਏ ਸਾਰੇ 91,00,223 ਅੱਖਰ ਬਣਦੇ ਨੇ ਸਾਰੇ, ਜਿਹੜੇ ਗਿਆਨੀ ਗਿਆਨ ਸਿੰਘ ਨੇ ਗਿਣਤੀ ਕਰਕੇ ਲਿਖੇ ਹੋਏ ਤਵਾਰੀਖ ਵਿੱਚ। ਐਸੇ ਸਰੂਪ ਨੂੰ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ। ਇਹ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 1660 ਬਿਕਰਮੀ ਸੰਵਤ ਭਾਦਰੋਂ ਸੁਦੀ ਏਕ ਮਨੋਂ ਸਤਿਗੁਰੂ ਮਹਾਰਾਜ ਨੇ ਪਹਿਲਾ ਪ੍ਰਕਾਸ਼ ਕੀਤਾ ਹੈ। ਔਰ ਜਿਸ ਵੇਲੇ ਪ੍ਰਕਾਸ਼ ਕੀਤਾ ਹੈ ਉਸ ਵੇਲੇ ਦਾ ਸਾਧ ਸਿੰਘ ਜੀ ਸਾਰਾ ਸਿੰਘ ਭਾਈ ਸਾਹਿਬ ਨੇ ਲਿਖਿਆ ਕਿ ਸਤਿਗੁਰੂ ਮਹਾਰਾਜ ਨੇ ਆਪਣੇ ਹੱਥ ਵਿੱਚ ਚੌਰ ਲਿਆ, ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਜੀ ਸਵਾਇਮਾਨ ਕੀਤੇ, ਬੜੀ ਚੋਣ ਦੇਖ ਕੇ ਕੀਤੀ ਗੁਰੂ ਸਾਹਿਬ ਨੇ, ਬ੍ਰਹਮਗਿਆਨੀ ਸਚਾਈ ਦਾ ਜਿਹਦੇ ਸੀਸ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੈ। ਭਾਈ ਗੁਰਦਾਸ ਸਾਹਿਬ ਜੀ ਛਤਰ ਲੈ ਕੇ ਤੁਰੇ, ਹਰਿਮੰਦਰ ਸਾਹਿਬ ਪ੍ਰਕਾਸ਼ ਹੋਇਆ। ਭਾਈ ਸਾਹਿਬ ਲਿਖਦੇ ਹਨ, ਕਹਿੰਦੇ ਉਸ ਵੇਲੇ ਗੁਰੂ ਸਾਹਿਬ ਨੇ ਵਚਨ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ ਪ੍ਰਕਾਸ਼ ਕਰੋ, ਲਿਖੋ ਆਵਾਜ਼ ਸੁਣੇ ਸਭ ਪੰਥ, ਯਾਨੀ ਹੁਕਮਨਾਮਾ ਲਓ, ਸੰਤਾਂ ਦੇ ਕਾਰਜ ਆਪ ਖਰੋਇਆ ਹੁਕਮਨਾਮਾ ਪਾਇਆ। ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਰੁਮਾਲ ਪਾਉਣੀ ਲੱਗੇ ਸੀ, ਗੁਰੂ ਸਾਹਿਬ ਦਾ ਦੂਸਰਾ ਹੁਕਮ ਹੋਇਆ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਜਪਜੀ ਦਾ ਪਾਠ ਕਰੋ। ਤੇ ਭਾਈ ਸਾਹਿਬ ਲਿਖਦੇ ਹਨ, ਸ੍ਰੀ ਗੁਰੂ ਕਰਤੇ ਚਮਨ ਫਿਰੰਤਾ, ਬੁੱਢਾ ਜਪਜੀ ਪਾਠ ਕਰਨ ਦਾ, ਬਾਬਾ ਬੁੱਢਾ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ। ਉਸ ਤੋਂ ਬਾਅਦ ਮਹਾਰਾਜ ਨੇ ਸਾਰੀ ਮਰਿਆਦਾ ਆਪ ਬਣੀ, ਜਿਹੜੀ ਅੱਜ ਤੱਕ ਉਸੇ ਤਰ੍ਹਾਂ ਚਲੀ ਆ ਰਹੀ ਹੈ ਹਰਿਮੰਦਰ ਸਾਹਿਬ, ਪ੍ਰਕਾਸ਼ ਦੀ ਸੁਖਾਸਨ ਦੀ। ਸੁਖਾਸਨ ਦੇ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇੱਕ ਐਸਾ ਵਚਨ ਕੀਤਾ, ਕਹਿੰਦੇ ਭਾਈ ਰੁਸਿਕੋ, ਜਦੋਂ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਜੀ ਪੋਥੀ ਸਾਹਿਬ ਕਹਿੰਦੇ ਸੀ, ਉਹ ਕਹਿੰਦੇ ਪੋਥੀ ਸਾਹਿਬ ਦਾ ਨਿਵਾਸ ਕਿੱਥੇ ਰੱਖੀਏ, ਮਹਾਰਾਜ ਕਹਿੰਦੇ ਪਲਕਾ ਲਾ ਦਿਓ ਕੋਠਾ ਸਾਹਿਬ ਦੇ ਜਿੱਥੇ ਮਹਾਰਾਜ ਦਾ ਨਿਵਾਸ। ਕਹਿੰਦੇ ਹਜ਼ੂਰ ਇੱਕ ਪਲਕਾ ਆਪ ਜੀ ਨੇ, ਇੱਕ ਦੂਸਰਾ ਬਰਾਬਰ ਲਾ ਦੀ, ਮਹਾਰਾਜ ਕਹਿੰਦੇ ਮੇਰੇ ਵਾਲ ਚੁੱਕ ਦੇ, ਇੱਕ ਨਵਾਂ ਪਲਕਾ ਸੁੱਚਾ ਜਿਹਦੀ ਚਾਦਰ ਵਿਛਾਈ ਸਭ ਕੁਛ ਸੁੱਚੀ ਪਹਿਲੇ ਤਿਆਰ ਕਰਕੇ ਰਖਾਈ ਹੋਈ ਸੀ ਗੁਰੂ ਸਾਹਿਬ ਨੇ, ਕਹਿੰਦੇ ਉਹਦੇ ਉੱਤੇ ਆਸਣ ਇਹ ਗੁਰੂ ਨਾਨਕ ਦੇ ਪਰਮ ਹਿਰਦੇ ਦਾ ਲਾਭ। ਕਹਿੰਦੇ ਮਹਾਰਾਜ ਆਪ ਜੀ ਸਤਿਗੁਰੂ ਕਹਿੰਦੇ ਭੁੱਜੇ ਹੋਣਾ, ਸਿੱਖਾਂ ਨੇ ਬੜੀਆਂ ਬੇਨਤੀਆਂ ਕੀਤੀਆਂ, ਪਾਤਸ਼ਾਹ ਕਿਰਪਾ ਕਰੋ ਉਹ ਵਿਛਾਈ ਤੱਕ ਰਹਿਣ ਦਿਓ। ਗੱਦਾ ਵਿਛਾਉਣ ਤੱਕ ਦੀ ਗੱਲ ਆਈ, ਮਹਾਰਾਜ ਕਹਿੰਦੇ ਗੱਦਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਕਿਸੇ ਲਈ ਵਿਛੇ ਨਹੀਂ ਸਕਦਾ, ਸਤਿਕਾਰ ਕਰਨ ਵਾਸਤੇ ਰਾਗੀ ਸਿੰਘਾਂ ਦਾ ਗਿਆਨੀ ਸਿੰਘਾਂ ਦੀ ਬੱਕਰੀ ਵਿਛਾਈ ਹੋ ਸਕਦੀ ਹੈ ਪ੍ਰਚਾਰ ਕਰਨੀ, ਪਰ ਗੁਰੂ ਗ੍ਰੰਥ ਸਾਹਿਬ ਤੋਂ ਉੱਚੀ ਨਹੀਂ। ਮਹਾਰਾਜ ਕਹਿੰਦੇ ਜੇ ਤੁਸੀਂ ਬਾਲੀ ਕਹਿੰਦੇ ਉਹਦਾ ਇੱਕ ਚਾਦਰ ਵਿਛਾ, ਬਸ ਇੱਕ ਚਾਦਰ ਦੀ ਆਗਿਆ ਦਿੱਤੀ, ਅੱਜ ਤੱਕ ਗੁਰੂ ਅਰਜਨ ਸਾਹਿਬ ਦੀ ਯਾਦ ਚ ਚਾਦਰ ਉਸੇ ਤਰ੍ਹਾਂ ਵਿਛਦੀ ਹੈ। ਪੂੰਜੇ ਪੈਂਦੇ ਸਰ ਪਾਤਸ਼ਾਹ, ਉਸ ਵੇਲੇ ਦਾ ਪਾਵਨ ਬਚਨ ਮੈਂ ਸੁਣਾ ਕੇ ਆਪ ਜੀ ਨੂੰ ਸੁਣਾਉਂਦਾ। ਮਹਾਰਾਜ ਕਹਿੰਦੇ ਸ੍ਰੀ ਗੁਰੂ ਕੇਰ ਸਰੀਰ ਜੋ, ਕਹਿੰਦੇ ਜਿਹੜਾ ਗੁਰੂ ਸਾਹਿਬ ਦਾ ਸਰੀਰ ਹੈ ਨਾ, ਚਾਹੇ ਗੁਰੂ ਨਾਨਕ ਦਾ ਸੀ ਚਾਹੇ ਮੇਰਾ, ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਂ ਸਮੇਂ ਸਭ ਅਨੰਦਰ ਸਾਹਿਬ, ਸਾਰੀਆਂ ਥਾਵਾਂ ਤੇ ਸਾਰੇ ਸਿੱਖਾਂ ਨੂੰ ਨਹੀਂ ਦਰਸ਼ਨ ਹੋਣਗੇ। ਗ੍ਰਿਥ ਦਾ ਗੁਰ ਕੋ ਇਹ ਜਾਣੋ, ਉਤਮ ਹੈ ਸਰਕਾਰ ਰਹੇ ਹੈ, ਮੇਰੇ ਸਰੂਪ ਦੇ ਜਾਤ ਹੈ ਦੀਰਘ, ਸਾਹਿਬ ਜਾਣ ਅਦੈਬ ਕਹਿ ਆਪਣਾ ਮਾਲਕ ਜਾਣ ਕੇ ਅਦੈਬ ਕਰਿਓ, ਪੂਜ ਹੋ ਚੰਦਨ ਕੇਸਰ ਕੋ ਕਸ ਧੂਤ ਦਿਖਾਇਆ ਗਿਆ ਫੁੱਲ ਚੜਾਏ ਹੈ ਇਹ ਪੂਜਣ ਦੀ ਵਿਧੀ ਵੀ ਦੱਸੀ ਨਾਲ ਇਸ ਕਰਕੇ ਸਾਸਵੀ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਇਹ ਦਿਹਾੜਾ ਅੱਜ ਮਨਾਇਆ ਉਸ ਵੇਲੇ ਜੋ 1661 ਬਿਕਰਮੀ ਸੰਮਤ ਭਾਦਰੋਂ ਸ੍ਰੀ ਏਕਮ ਦੇ ਦਿਹਾੜੇ ਦੀ ਯਾਦ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਤੇ ਜਿਵੇਂ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਮਹਿਮਾ ਪ੍ਰਕਾਸ਼ ਵੀ ਬੜੇ ਬਚਨ ਆਉਂਦੇ ਨੇ ਕਹਿੰਦੇ ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰ ਸੋਚਿਆ ਹੈ ਪੜ੍ਹਿਆ ਰਥ ਮਾਨਣਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰ ਅਵਤਾਰ ਜਗਮਗ ਜੋਤ ਬਿਰਾਦੀ ਸ੍ਰੀ ਗੁਰੂ ਗ੍ਰੰਥ ਵਿਚਾਰ ਜੋ ਕੁਝ ਬਚਨ ਸੁਣਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਯਾਦ ਜਾਂ ਮੈਂ ਭੇਦ ਨਾ ਇਹ ਗੁਰੂ ਦੇ ਬਚਨ ਮਹਿਮਾ ਪ੍ਰਕਾਸ਼ ਸਾਰਿਆਂ ਤੋਂ ਪੁਰਾਣਾ ਗ੍ਰੰਥ ਹੈ ਉਦੋਂ ਪੁਰਾਣਾ ਕੋਈ ਨਹੀਂ ਹੈ ਬਹੁਤ ਸਾਰੇ ਪੁਖਤਾ ਸਬੂਤ ਕਿਉਂਕਿ 30-35 ਸਾਲ ਬਾਅਦ ਲਿਖਿਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਇਸ ਕਰਕੇ ਸਭ ਤੋਂ ਨੇੜੇ ਦਾ ਇਤਿਹਾਸ ਵੇਖਣ ਵਾਲਾ ਹੈ ਮਹਿਮਾ ਪ੍ਰਕਾਸ਼ ਦਾ ਗੁਰੂ ਕਿਰਪਾ ਕਰੇ ਆਓ ਉਲਾਸ਼ਕਾਂ ਦੀ ਖਿਮਤ ਕਰਨੀ ਦੋ ਹਫ਼ਤੇ ਆਪ ਜੀ ਦੀ